ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰਗੁਰ ਦੁਸ਼ਮੇਸ਼ ਸਹਾਇ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜੇਹੇ ਤੇ ਪਦ ਨਮੋ ਹਮਾਰ ਬੇਸ ਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ ਆਪ ਸਰਬੱਤ ਸੰਗਤਾਂ ਬਟਭਾਗੀ ਹੋ ਜਿਨ੍ਹਾਂ ਨੂੰ ਇਹੋ ਜਿਹੇ ਕਲ ਕਲੇਸ਼ਾਂ ਦੇ ਸਮੇਂ ਦੇ ਅੰਦਰ ਸ਼ਾਂਤ ਵਾਤਾਵਰਨ ਦੇ ਅੰਦਰ ਕੁਝ ਸਮਾਂ ਬਤੀਤ ਕਰਨ ਦਾ ਅਵਸਰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਸਤਸੰਗ ਦੀਆਂ ਘੜੀਆਂ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਚੱਲ ਰਹੀ ਸਥਾਨਕ ਮਰਿਆਦਾ ਦੇ ਅਨੁਸਾਰ ਸ਼ਾਮਾਂ ਦੇ ਵਕਤ ਦੇ ਦੀਵਾਨ ਸਜੇ ਸਤਿਗੁਰਾਂ ਦੀ ਬਾਣੀ ਦਾ ਜਾਪ ਗਿਆਨੀ ਸਿੰਘ ਸਾਹਿਬਾਨ ਜੀ ਨੇ ਕਥਾ ਦੁਆਰਾ ਇਤਿਹਾਸ ਦੀ ਜੋ ਚੱਲ ਰਹੀ ਹੈ ਲੜੀਵਾਲ ਉਹਦੇ ਦੁਆਰਾ ਨਿਹਾਲ ਕੀਤਾ ਹੈ। ਉਸ ਤੋਂ ਉਪਰੰਤ ਹਰੀਗੜ੍ਹ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਆਪ ਜੀ ਨੂੰ ਸਿੱਧੀਆਂ ਧਾਰਨਾ ਕੀਰਤਨ ਦੁਆਰਾ ਗੁਰਬਾਣੀ ਦੇ ਵਖਿਆਨ ਬਹੁਤ ਪ੍ਰਮਾਣ ਮਹਾਰਾਜ ਦੀ ਬੜੀ ਕਿਰਪਾ ਹੈ ਸੰਤ ਗੁਰਜੀਤ ਸਿੰਘ ਜੀ 'ਤੇ ਗੁਰਬਾਣੀ ਤੋਂ ਬਾਹਰ ਨਹੀਂ ਜਾਂਦੇ ਗੁਰਬਾਣੀ ਦੇ ਅਨੁਸਾਰ ਹੀ ਵਿਚਾਰ ਕਰਦੇ ਹੈ। ਕੁਝ ਦਿਨ ਹੋਰ ਇਸੇ ਤਰ੍ਹਾਂ ਕਿਰਪਾ ਕਰਨੀ ਹੈ ਮਹਾਂਪੁਰਸ਼ਾਂ ਨੇ ਲਾਭ ਪ੍ਰਾਪਤ ਕਰੀਏ। ਆਓ ਜੋ ਸਮਾਂ ਬਾਕੀ ਹੈ ਇਸ ਤੋਂ ਲਾਭ ਉਠਾਈਏ। ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ ਉਮਰ ਉਹੀ ਹੈ ਜਿਹੜੀ ਵਾਹਿਗੁਰੂ ਦੀ ਯਾਦ ਦੇ ਅੰਦਰ ਸਮਾਂ ਬਤੀਤ ਹੋ ਰਹੇ। ਸਰਵਣ ਕੀਤਾ ਆਪ ਜੀ ਨੇ ਸੇਖ ਫਰੀਦ ਖੈਰ ਦੀ ਜੈ ਬੰਦਗੀ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਜ਼ ਕਰੋ ਕੇ ਪਿਆ ਬੰਦੇ ਸੇ ਜੇ ਪਵੈ ਵਿੱਚ ਬੰਦੀ ਦੇਖਣ ਕੋ ਦੀਦਾਰ। ਬੰਦਾ ਸੋ ਜੋ ਬੰਦਗੀ ਗਹਿ। ਇਸ ਪ੍ਰਕਾਰ ਬਹੁਤ ਇਸ ਪ੍ਰਕਰਨ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੇਅੰਤ ਮਹਾਰਾਜ ਨੇ ਕਿਰਪਾ ਕੀਤੀ। ਮਨੁੱਖਾ ਸਰੀਰ ਦੀ ਸਫਲਤਾ ਤੇ ਬਾਬਾ ਗੁਰਜੀਤ ਸਿੰਘ ਜੀ ਤੇ ਨਿਚੋੜ ਜਿਹੜਾ ਕੱਢਿਆ ਵੀ ਮਨੁੱਖਾ ਸਰੀਰ ਦੀ ਸਫਲਤਾ ਜਿਹੜੀ ਆ ਉਹ ਵਾਹਿਗੁਰੂ ਦੀ ਬੰਦਗੀ ਤੇ ਹੈ। ਤੇ ਬੰਦਗੀ ਗੀ ਨਾਮ ਗਿਆਤ ਦਾ ਹੈ, ਗਿਆਨ ਦਾ ਨਾਮ ਹੈ। ਸੁਰਤ ਦੁਆਰਾ ਸਾਰੇ ਫੁਰਨਿਆਂ ਦਾ ਬੰਦ ਹੋ ਜਾਣਾ ਤੇ ਸੁਰਤ ਨੇ ਇੰਨਾ ਉੱਚੀਆਂ ਚੜ ਜਾਣਾ, ਗਿਆਨ ਦਾ ਸਰੂਪ ਹੋ ਜਾਣਾ, ਸ਼ਬਦ ਦਾ ਸਰੂਪ ਹੋ ਜਾਣਾ, ਇਸ ਦਾ ਨਾਮ ਹੀ ਬੰਦਗੀ ਹੈ। ਤੇ ਆਓ ਜੋ ਵਿਚਾਰ ਕੱਲ ਚੱਲੀ ਸੀ ਉਹਦਾ ਥੋੜਾ ਜਿਹਾ ਇੱਕ ਹਿੱਸਾ ਰਹਿੰਦਾ, ਉਹਦੇ ਨਾਲ ਹੀ ਜੈਸਾ ਕਿ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਨੂੰ ਆਪਾਂ ਬੇਨਤੀ ਕਰਕੇ ਕਿ ਪਾਤਸ਼ਾਹ ਸਾਨੂੰ ਮਨੁੱਖਾ ਸਰੀਰ ਵਾਰੇ ਕਿਰਪਾ ਕਰੋ, ਸਾਨੂੰ ਸੋਝੀ ਬਖਸ਼ੋ, ਜੋ ਸਾਨੂੰ ਮਨੁੱਖ ਸਰੀਰ ਮਿਲਿਆ ਇਹਦੀਆਂ ਸਾਨੂੰ ਕਦਰਾਂ ਕੀਮਤਾਂ ਨਹੀਂ ਹਨ, ਇਹ ਤਾਂ ਇਉਂ ਹੈ ਜਿਵੇਂ ਅੰਨੇ ਬਸ ਮਾਣਕ ਪਿਆ। ਤੁਸੀਂ ਕਿਰਪਾ ਕਰਕੇ ਦੱਸੋ ਇਹਦੀ ਸਫਲਤਾ ਕਿਵੇਂ ਹੈ, ਮਨੁੱਖ ਸਰੀਰ ਦੀ ਦੁਰਲੱਭਤਾ, ਇਹਦੇ ਤੇ ਗੁਰਬਾਣੀ ਦਾ ਜੋ ਸਾਡਾ ਗੁਰੂ ਪਰਮੇਸ਼ੁਰ ਵਾਹਿਗੁਰੂ ਦਾ ਸਾਕਸ਼ਾਤ ਨਿਰੰਕਾਰ ਦਾ ਸਰੂਪ, ਦਸੋ ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਉਹ ਸਾਨੂੰ ਜੈਸਾ ਉਪਦੇਸ਼ ਦੇਣਗੇ ਆਪਾਂ ਸਾਰਿਆਂ ਨੇ ਉਹ ਸਰਵਣ ਕੀਤਾ ਕਰਨਾ ਹੈ। ਉਪਦੇਸ਼ ਗੁਰੂ ਦਾ ਹੈ ਤੇ ਜੇ ਕੋਈ 2 ਫੁੱਟ ਧਰਤੀ ਤੋਂ ਉੱਪਰ ਬਹਿ ਕੇ ਗੁਰਬਾਣੀ ਸੁਣਾ ਰਿਹਾ ਉਹਦਾ ਮਤਲਬ ਇਹ ਨਹੀਂ ਗਿਆਨ ਉਹਦਾ, ਉਹ ਵੀ ਸਰੋਤਾ ਹੈ, ਉਸੇ ਤਰ੍ਹਾਂ ਦਾ ਸਰੋਤਾ ਹੈ ਜਿਸ ਤਰ੍ਹਾਂ ਦੇ ਤੁਸੀਂ ਸਰੋਤੇ ਹੋ। ਸਰੋਤੇ ਔਰ ਵਕਤੇ ਦੇ ਵਿਚਕਾਰ ਸ਼ਬਦ ਦਾ ਰਿਸ਼ਤਾ ਹੈ, ਉਹੀ ਸ਼ਬਦ ਸਿੱਖ ਦੀ ਰਸਨਾ ਤੇ ਹੈ, ਉਹੀ ਸ਼ਬਦ ਸਿੱਖ ਦੇ ਕੰਨਾਂ ਦੇ ਵਿੱਚ ਹੈ, ਫਰਕ ਤਾਂ ਕੋਈ ਬਹੁਤਾ ਹੈ ਨਹੀਂ। ਜਿਹੜਾ ਉਚਾਰਨ ਕੀਤਾ ਜਾ ਰਿਹਾ ਉਚਾਰਨ ਕਰਨ ਵਾਲੇ ਦੇ ਕੰਨਾਂ 'ਚ ਵੀ ਉਹੀ ਗੱਲ ਪੈ ਰਹੀ ਹੈ, ਸਰੋਤੇ ਦੇ ਵੀ ਉਹੀ ਪੈ ਰਹੀ। ਇਹ ਤਾਂ ਮੈਂ ਵਾਧੂ ਜੀ ਦੀ ਗੱਲ ਹੈ ਵੀ ਆਪਣੇ ਭਗਤਾਪਣੇ ਦਾ ਮਾਣ ਹੋ ਜਾਣਾ ਕਿ ਮੈਂ ਜੇ ਜਾਣਾ ਹੋਂ ਕਥ ਨਹੀਂ ਕਰਦਾ। ਮਹਾਰਾਜ ਕਹਿੰਦੇ ਧਿਆਨ ਕਰ ਲੈ, ਫਿਰ ਵਿਆਪਾਰੀ ਵਸਦਾ ਜਿਉਂ ਫਿਰਦਾ, ਪੱਲੇ ਕੱਖ ਵੀ ਨਹੀਂ ਪਊਗਾ, ਸੁਣਨ ਵਾਲਿਆਂ ਦੇ ਪੱਲੇ ਪੈ ਜਾ, ਤੇਰੇ ਪੱਲੇ ਕੱਖ ਨਹੀਂ ਪੈਣਾ, ਆਪਣਾ ਨੁਕਸਾਨ ਨਾ ਕਰ ਬੈਠੀ, ਹੋਮੇ ਦੇ ਚ ਗਾਵਿਆ ਸੁਣਿਆ ਥਾਂ ਨਹੀਂ ਪੈਂਦਾ। ਤੋ ਵਿਚਾਰ ਸੀ ਕੱਲ ਮਾਰਗ ਤੇ ਮੰਜ਼ਲ ਦੀ, ਬਾਕੀ ਸਾਰੀਆਂ ਵਿਚਾਰਾਂ ਹੋ ਗਈਆਂ ਸੀ। ਮਾਰਗ ਦਾ ਇੱਕ ਪੱਖ ਰਹਿੰਦਾ ਸੀ, ਮਾਰਗ ਤੇ ਚੱਲਣ ਵਾਲੇ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਜੇ ਅਸੀਂ ਭਗਤੀ ਦੇ ਮਾਰਗ ਤੇ ਚੱਲਣਾ, ਜਿੱਥੇ ਭਗਤੀ ਦੇ ਮਾਰਗ ਨੇ ਅੱਗੇ ਚੱਲ ਕੇ ਗਿਆਨ ਦਾ ਮਾਰਗ ਬਣਨਾ, ਉਸ ਗਿਆਨ ਦੇ ਮਾਰਗ ਨੇ ਪ੍ਰਭੂ ਦਾ ਦੁਆਰ ਬਣਨਾ, ਤੇ ਮੰਨਣ ਦੇ ਨਾਲ ਸਾਨੂੰ ਪ੍ਰਾਪਤ ਹੋਣਾ। ਮੰਨੇ ਪਾਵ ਹੈ ਮੋਖ ਦੁਆਰ, ਵਾਹਿਗੁਰੂ ਵਿੱਚ ਅਭੇਦਤਾ ਹੋਣੀ। ਤੇ ਉਹਦੇ ਬਾਰੇ ਭਗਤੀ ਦੇ ਮਾਰਗ ਤੇ ਵੀ ਉਸੇ ਤਰ੍ਹਾਂ ਦੇ ਨਿਯਮਨ ਜਿਸ ਤਰ੍ਹਾਂ ਸੰਸਾਰ ਦੇ ਮਾਰਗ ਤੇ ਚੱਲਣ ਵਾਲੇ ਨੂੰ, ਮਾਰਗ ਤੇ ਚੱਲਣ ਵਾਲੇ ਦੇ ਕੋਲ ਪੈਰ ਆਪਣੇ ਚਾਹੀਦੇ ਨੇ, ਬਗਾਨਿਆਂ ਪੈਰਾਂ ਨਾਲ ਤੁਰਿਆ ਨਹੀਂ ਜਾਂਦਾ। ਦੂਸਰੀ ਬਾਤ, ਮਾਰਗ ਵਾਲੇ ਨੂੰ ਮਾਰਗ ਦਾ ਗਿਆਨ ਹੋਣਾ ਚਾਹੀਦਾ ਹੈ। ਐਸਾ ਨਾ ਹੋਵੇ ਵੀ ਮਾਰਗ ਦੇ ਚੱਲਦਾ ਚੱਲਦਾ ਕੁਮਾਰਗ ਪੈ ਜਾਏ, ਕਿਉਂਕਿ ਮਾਰਗ ਦੇ ਨਾਲ ਸੱਜੇ ਖੱਬਿਓਂ ਕੁਝ ਹੋਰ ਸੜਕਾਂ ਵੀ ਜੁੜੀਆਂ ਹੁੰਦੀਆਂ ਨੇ ਜਿਹੜੀਆਂ ਛੱਡਣੀਆਂ ਪੈਂਦੀਆਂ ਨੇ, ਜੁੜੀਆਂ ਹੁੰਦੀਆਂ ਨਾਲ, ਉਹਨਾਂ ਨੂੰ ਮੁੜਨਾ ਨਹੀਂ ਹੁੰਦਾ। ਜੇ ਉਹਨਾਂ ਨੂੰ ਮੁੜ ਗਏ ਤਾਂ ਨੁਕਸਾਨ ਹੋ ਜਾਂਦਾ ਹੈ, ਮੰਜ਼ਲ ਤੋਂ ਦੂਰ ਚਲਾ ਜਾਏਗਾ, ਦੇਖਣਾ ਹੀ ਨਹੀਂ ਉਹਨਾਂ ਨੂੰ, ਦੇਖੀ ਤੇ ਛੱਡ ਦਿੱਤੀ। ਤੇ ਇੱਕੋ ਹੀ ਗੱਲ ਰੱਖਣੀ ਹੈ, ਸਿੱਧੇ ਸਿੱਧੇ ਰੇਗ ਚੱਲੋ ਤੁਮ, ਇੱਕੋ ਹੀ ਗੱਲ ਹੈ ਵੀ ਸਿੱਧੇ ਚੱਲਣਾ ਹੈ, ਨਾਤਰ ਕੋ ਧੱਕਾ ਦਵਈਆ ਹਰੇ, ਨਹੀਂ ਤਾਂ ਬਹੁਤ ਖਤਰਨਾਕ ਵਾਰ ਹੋ ਜਾਏਗੀ। ਤੇ ਗਿਆਨ ਹੋਣਾ ਚਾਹੀਦਾ। ਤੇ ਤੀਸਰੀ ਗੱਲ, ਜੇ ਪੈਰ ਤੇਰੇ ਕੋਲ ਹੈ, ਮਾਰਗ ਦਾ ਗਿਆਨ ਵੀ ਹੈ, ਤੇਰੇ ਕੋਲ ਅੱਖਾਂ ਨਹੀਂ ਹਨ, ਅੱਖਾਂ ਤੋਂ ਬਿਨਾਂ ਮਾਰਗ ਤੇ ਠੇਡੇ ਪੈਣਗੇ, ਤੇ ਅੰਧੇ ਪੁਰਖ ਵਾਸਤੇ ਮਾਰਗ ਤੇ ਚੱਲਣਾ ਬਹੁਤ ਕਠਿਨ ਹੈ। ਤੇ ਅੰਨੇ ਪੁਰਸ਼ ਦੀ ਕੋਈ ਵਾਂਹ ਫੜ ਲਵੇ, ਲੈ ਜਾਏ ਮੰਜ਼ਲ ਤੇ, ਕੋਈ ਅਸਚਰਜ ਬਾਤ ਨਹੀਂ ਤਾਂ ਤੁਰਨਾ ਬਹੁਤ ਕਠਿਨ ਹੈ, ਤੁਰਿਆ ਨਹੀਂ ਜਾਂਦਾ। ਤੇ ਅੱਖਾਂ ਆਪਣੀਆਂ ਹੋਣ, ਤੇ ਅੰਨੇ ਪੁਰਸ਼ ਨੂੰ ਬਗਾਨੀਆਂ ਅੱਖਾਂ ਨਾਲ ਜਾਣਾ ਪੈਂਦਾ, ਜਿਹਦੇ ਕੋਲ ਪੈਰ ਨਹੀਂ ਬਗਾਨੇ ਪੈਰਾਂ ਨਾਲ, ਪਰ ਮੁਸ਼ਕਲ ਹੈ ਬਹੁਤ। ਆਪਣੇ ਹੀ ਪੈਰ, ਆਪਣੀਆਂ ਹੀ ਅੱਖਾਂ, ਤੇ ਚੌਥੀ ਬਾਤ, ਜੇ ਅੱਖਾਂ ਵੀ ਆਪਣੀਆਂ ਹੋਣ ਕਾਇਮ, ਪੈਰ ਵੀ ਆਪਣੇ ਹੋਣ, ਚੱਲਣ ਵਾਸਤੇ ਤਕੜਾ ਨਰੋਆ, ਕਮਜ਼ੋਰ ਨਹੀਂ, ਜਾਣਕਾਰੀ ਵੀ ਹੈ ਰਸਤੇ ਦੀ, ਮੁੱਢਲੀ ਜਾਣਕਾਰੀ, ਜਿਵੇਂ ਨਕਸ਼ੇ ਬਣੇ ਹੁੰਦੇ ਨੇ, ਮੁੱਢਲੀ ਜਾਣਕਾਰੀ ਹੁੰਦੀ ਹੈ। ਜੇ ਮਾਰਗ ਦੇ ਵਿੱਚ ਅੰਧੇਰਾ ਹੈ ਤਾਂ ਅੱਖਾਂ ਵੀ ਕੁਛ ਨਹੀਂ ਕਰਦੀਆਂ, ਅੰਧੇਰੇ ਦੇ ਵਿੱਚ ਠੋਕਰਾਂ ਉਸੇ ਤਰ੍ਹਾਂ ਪੈਣਗੀਆਂ ਜਿਵੇਂ ਅੰਨੇ ਪੁਰਸ਼ ਨੂੰ ਪੈਂਦੀਆਂ। ਅੰਧਕਾਰ ਸੁੱਖ ਕਦੇ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ। ਅੰਧਿਆਰੇ ਦੀਪਕ ਚਾਹੀਦਾ, ਚਾਨਣਾ ਚਾਹੀਦਾ, ਮਾਰਗ ਦੇ ਵਿੱਚ ਚਾਨਣਾ ਚਾਹੀਦਾ, ਤੇ ਫਿਰ ਮੰਜ਼ਿਲ ਤੇ ਪਹੁੰਚਣਾ ਕੋਈ ਔਖਾ ਨਹੀਂ। ਬਾਕੀ ਵਿਚਾਰਾਂ ਹੋ ਗਈਆਂ ਸੰਸਾਰੀਆਂ, ਕੇਵਲ ਆਹੀ ਇੱਕ ਪੱਖ ਰਹਿੰਦਾ ਸੀ ਜਿਹੜਾ ਸਮੇਂ ਦੇ ਸਮਾਪਤ ਹੋਣ ਦੇ ਨਾਲ, ਕਿਉਂਕਿ ਦਾਸ ਨੇ ਮਨ ਦੇ ਵਿੱਚ ਸੰਕਲਪ ਲਿਆ ਸੀ ਵੀ ਤੁਹਾਨੂੰ ਬਹੁਤੀ ਦੇਰ ਨਾ ਬਿਠਾਇਆ ਜਾਏ, ਪ੍ਰਬੰਧਕਾਂ ਵੱਲੋਂ ਤੁਹਾਡੇ ਵੱਲੋਂ ਪਾਬੰਦੀ ਨਹੀਂ ਸੀ, ਪਰ ਮੈਨੂੰ ਖੁਦ ਆਪਣੇ ਆਪ ਨੂੰ ਇਹ ਚੰਗੀ ਨਹੀਂ ਸੀ ਲੱਗਦੀ ਗੱਲ ਕਿ ਬੜੀ ਦੇਰ ਦੇ ਬੈਠੇ ਹੋ, ਤੇ ਉਹੀ ਗੱਲ ਆਪਾਂ ਪੌਣੇ ਘੰਟੇ ਵਿੱਚ ਕਰ ਲੈਣੀ ਆ, ਉਹੀ ਘੰਟੇ ਵਿੱਚ ਕਰਨੀ ਹੈ, ਗੁਰੂ ਕਿਰਪਾ ਕਰੇ। ਹੁਣ ਬਾਤ ਹੈ ਕਿ ਪੈਰ ਕਿਹੜੇ ਨੇ, ਅੱਖਾਂ ਕਿਹੜੀਆਂ ਨੇ, ਜਾਣਕਾਰੀ ਕਿਹੜੀ ਹੈ, ਜਾਣਨਾ ਕਿਹੜਾ। ਇਹ ਤਾਂ ਵਾਹਜ ਦੀ ਗੱਲ ਸੀ ਨਾ ਜਿਹੜੀ ਹੁਣ ਤੱਕ ਸੁਣੀ ਆਪਦੀ। ਭਗਤੀ ਦਾ ਮਾਰਗ ਹੈ, ਇਹ ਤਾਂ ਨਿਸ਼ਚਿਤ ਹੋਇਆ ਹੈ ਕਿ ਨਿਸ਼ਕਾਮ ਕਰਮ ਜਿਹੜਾ ਹੈ, ਪਹਿਲਾਂ ਕਰਮ ਮਾਰਗ, ਕਰਮ ਮਾਰਗ ਤੋਂ ਅੱਗੇ ਚੱਲ ਕੇ ਇਸ ਨੇ ਬਣਨਾ ਭਗਤੀ ਮਾਰਗ, ਭਗਤੀ ਮਾਰਗ ਨੇ ਅੱਗੇ ਚੱਲ ਕੇ ਬਣਨਾ ਗਿਆਨ ਮਾਰਗ, ਗਿਆਨ ਮਾਰਗ ਬਿਲਕੁਲ ਤੇਰੀ ਮੰਜ਼ਿਲ ਦੇ ਨਾਲ ਜੁੜਿਆ ਹੋਇਆ ਹੈ। ਗਿਆਨ ਭਇਆ ਤਾਂ ਕਰਮ ਹੈ ਨਾ, ਤੇਰਾ ਸਫ਼ਰ ਤੁਰਿਆ ਹੋਇਆ ਸਾਰਾ ਪਰਿਸ਼ਰਮ, ਤੈਨੂੰ ਉਹਦੀ ਕੋਈ ਲੋੜ ਨਹੀਂ ਹੈਗੀ, ਸਭ ਭੁੱਲ ਜਾਏਗਾ, ਥਕੇਵਾਂ ਲੈ ਜਾਏਗਾ, ਪਹੁੰਚ ਗਏ। ਪਹੁੰਚਣ ਤੋਂ ਬਾਅਦ ਇੱਕ ਖੁਸ਼ੀ ਹੁੰਦੀ ਹੈ, ਜਿਸ ਖੁਸ਼ੀ ਦੇ ਵਿੱਚ ਉਹ ਖੁਸ਼ੀ ਦੀ ਬੁੱਕਲ ਦੇ ਚ ਥਕੇਵਾਂ ਸਾਰੇ ਹੀ ਲੈ ਜਾਂਦਾ, ਕਹਿੰਦਾ ਚਲੋ ਜੀ ਪਹੁੰਚ ਗਏ। ਤੇ ਇਸ ਕਰਕੇ ਪੈਰ ਕਿਹੜੇ ਨੇ, ਮਾਰਗ ਤਾਂ ਭਗਤੀ ਦਾ ਹੈ, ਮਾਰਗ ਤਾਂ ਨਿਸ਼ਕਾਮ ਕਰਮਾਂ ਦਾ ਹੈ, ਮਾਰਗ ਤਾਂ ਗਿਆਨ ਦਾ ਹੈ, ਚੱਲਣ ਵਾਲਾ ਜੀਵ ਆਤਮਾ। ਜੀਵ ਆਤਮਾ ਇਸ ਪੜਾਅ ਤੇ ਹੈ, ਇੱਕ ਪੜਾਅ ਹੈ ਇਸਦਾ, ਔਰ ਬੜਾ ਕੀਮਤੀ, ਇਸੇ ਪੜਾਅ ਤੇ ਰੱਬ ਨੇ ਮਿਲਣਾ ਜਿਹੜੇ ਤੇ ਤੂੰ ਹੁਣ ਪਹੁੰਚੇ ਹੋਏ ਆ, ਇਸੇ ਪੜਾਅ ਤੇ ਮੰਜ਼ਿਲ ਆ ਸਕਦੀ ਹੈ, ਇਦੋਂ ਬਾਅਦ ਨਹੀਂ ਤਾਂ ਬਹੁਤ ਖਤਰਨਾਕ ਬਾਤ ਤੇਰੇ ਨਾਲ ਹੋਣ ਵਾਲੀ ਹੈ। ਬਾਰ ਬਾਰ ਮਨੁੱਖ ਸਰੀਰ ਮਿਲੇਗਾ ਨਹੀਂ, ਉਹ ਮਨੁੱਖ ਸਰੀਰ ਦੀ ਦੁਰਲੱਭਤਾ ਤੇ ਵਿਚਾਰ ਬਾਅਦ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ। ਪਹਿਲਾਂ ਮਾਰਗ ਦੀ ਗੱਲ ਆਪਾਂ ਪੂਰੀ ਕਰ ਲਈ। ਜੀਵ ਆਤਮਾ ਦੇ ਕੋਲ ਦੇਖੋ ਜਿਹੜਾ ਸਾਡਾ ਮਨ ਹੈ ਔਰ ਸਾਡਾ ਤਨ ਹੈ, ਤੇ ਦੋਨੇ ਵੱਖਰੇ ਵੱਖਰੇ। ਤਨ ਤਾਂ ਥੋੜੇ ਸਮੇਂ ਵਾਸਤੇ ਪੰਛੀ ਦਾ ਆਲਣਾ ਹੈ, ਜਿਹੜੇ ਮਟੀਰੀਅਲ ਦਾ ਤੇਰਾ ਤਨ ਬਣਿਆ ਹੋਇਆ ਹੈ, ਘਾਹ ਫੂਸ ਡੱਕੇ ਇਕੱਠੇ ਕਰਕੇ ਪੰਛੀ ਦਾ ਆਲਣਾ ਬਣਿਆ, ਪੰਛੀ ਆਲਣੇ ਦਾ ਰੂਪ ਨਹੀਂ, ਪੰਛੀ ਦਾ ਆਲਣਾ ਹੈ। ਇਸੇ ਤਰ੍ਹਾਂ ਸਾਡੇ ਇਹ ਜਿਹੜੇ ਮਕਾਨ ਨੇ, ਮਕਾਨ ਸਾਡੇ ਨੇ, ਅਸੀਂ ਮਕਾਨ ਨਹੀਂ ਹਾਂ। ਇਸੇ ਤਰ੍ਹਾਂ ਸਾਡਾ ਤਨ ਹੈ, ਅਸੀਂ ਤਨ ਨਹੀਂ ਹਾਂ। ਇਹ ਬਾਤ ਮੁੱਢਲੀ ਸਮਝਣ ਵਾਲੀ। ਨਿਰੋਲ ਗਿਆਨ ਦੀ ਬਾਤ ਕਠਿਨ ਹੈ ਸਮਝਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੋਲ ਗਿਆਨ ਹੈ, ਇਹ ਪਰ ਸਰਲ ਮਹਾਰਾਜ ਸਾਹਿਬ ਨੇ ਤਰੀਕੇ ਬਹੁਤ ਵਰਤੇ ਹੈ। ਤੇ ਤੁਰਨ ਵਾਲੇ ਦੇ ਕੋਲ ਇਹ ਜਿਹੜਾ ਜੀਵ ਆਤਮਾ ਹੈ, ਮੁਸਾਫਰ ਹੈ ਵਿਚਾਰਾ, ਬਹੁਤ ਕਿੱਥੋਂ ਚੱਲਿਆ ਹੈ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਆ, ਬੜੀਆਂ ਠੋਕਰਾਂ ਖਾਧੀਆਂ। ਠੋਕਰਾਂ ਖਾਂਦੇ ਖਾਂਦੇ ਮਸਾਂ ਇੱਥੇ ਉਸ ਪੜਾਅ ਤੇ ਪਹੁੰਚਿਆ ਜਿੱਥੇ ਰੱਬ ਦਾ ਵਾਅਦਾ ਕੀਤਾ ਮੈਂ ਤੈਨੂੰ ਮਿਲਾਂਗਾ ਆ ਕੇ ਇਹਦੇ ਵਿੱਚ, ਤੂੰ ਠਹਿਰ ਇਸ ਪੜਾਅ ਤੇ ਮਿਲਾਂਗਾ ਮੈਂ ਤੈਨੂੰ। ਪਰ ਮੇਰੇ ਮਿਲਣ ਦੇ ਕੁਝ ਨਿਯਮ ਨੇ, ਤਾਂ ਮਿਲਾਂਗਾ ਜੇ ਤੂੰ ਮਿਲਣ ਦਾ ਅਧਿਕਾਰੀ ਹੋਏਗਾ, ਤੂੰ ਮੇਰਾ ਇੰਤਜ਼ਾਰ ਕਰੇਗਾ ਨਾ, ਤਾਂ ਮੈਂ ਖੁਦ ਹੀ ਆ ਕੇ ਮਿਲਾਂਗਾ ਤੈਨੂੰ। ਇਸੇ ਪੜਾਅ ਤੇ ਮਿਲਾਂਗਾ, ਮਨੁੱਖ ਸਰੀਰ ਦੇ ਪੜਾਅ ਤੇ, ਪਸ਼ੂਆਂ ਪੰਛੀਆਂ ਦੇ ਵਿੱਚ ਮਿਲਣਾ ਕਠਿਨ ਹੈ। ਇਸ ਕਰਕੇ ਇਸ ਮਾਰਗ ਤੇ ਚੱਲਣ ਵਾਲੇ ਦੇ ਕੋਲ ਪੈਰ ਆਪਣੇ ਕਿਹੜੇ ਚਾਹੀਦੇ ਨੇ? ਸਾਧਨਾਂ ਦੇ, ਸਾਧਨ ਕਹਿ ਹਨ, ਸਾਧਨ ਚਾਰ ਕਹਿ ਗੁਰਨ, ਚਾਰ ਸਾਧਨ ਹਨ, ਮੰਜਾ ਚਾਰ ਪਾਵਿਆਂ ਤੇ ਖੜਾ ਹੈ। ਇਸੇ ਤਰ੍ਹਾਂ ਸਾਧਨ ਚਾਰ ਕਹਿ ਗੁਰਨ, ਪ੍ਰਥਮੇ ਏਕ ਵੈਰਾਗ ਉਨ ਵਿਵੇਕ ਸਮਦਮ ਅਵ ਸੁਨ ਮਮੁੱਖ ਵਡਭਾਗ। ਇਹ ਸੂਤਰ ਹੈ ਇੱਕ ਛੋਟੇ ਗ੍ਰੰਥਾਂ ਦਾ, ਮੈਂ ਆਪ ਜੀ ਨੂੰ ਅਰਥ ਕਰਦਿਆਂ ਕਿ ਜਿਹੜਾ ਸੰਪਰਦਾਇ ਸਿਲੇਬਸ ਹੈ ਨਾ ਧਾਰਮਿਕ ਵਿਦਿਆ ਦਾ, ਇਹਦੇ ਚ ਨੌ ਗ੍ਰੰਥ ਪੜਾਏ ਜਾਂਦੇ ਆ। ਉਹਨਾਂ ਨੌ ਗ੍ਰੰਥਾਂ ਦੇ ਪੜ੍ਹਨ ਤੋਂ ਬਾਅਦ ਫਿਰ ਸੂਰਜ ਪ੍ਰਕਾਸ਼ ਦੀ ਕਥਾ ਕਰੋ, ਸ੍ਰੀ ਨਾਨਕ ਪ੍ਰਕਾਸ਼ ਦੀ ਕਰੋ, ਪੰਥ ਪ੍ਰਕਾਸ਼ ਦੀ ਕਰੋ, ਤੇ ਦਸਮ ਗ੍ਰੰਥ ਦੀ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੋ, ਉਹਦੇ ਚ ਬਹੁਤ ਵੱਡਾ ਫਲ ਮਿਲੇਗਾ। ਤੇ ਕਥਾ ਤਾਂ ਅੱਜ ਇੱਕ ਖੇਡ ਬਣਾ ਲਈ ਹੈ ਸੰਸਾਰ ਨੇ। ਮੈਂ ਇੰਗਲੈਂਡ ਵਿੱਚ ਸਾਂ, ਬਹੁਤ ਸਾਲਾਂ ਦੀ ਗੱਲ ਹੈ, ਭੱਟਾਂ ਦੇ ਸਵਈਆਂ ਦੀ ਕਥਾ ਲੜੀਵਾਰ ਕਰ ਰਿਹਾ ਇੱਕ ਗਿਆਨੀ ਸਿੰਘ। ਉਦੋਂ 97 ਔਰ 98 ਦੋ ਸਾਲ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆਇਆ, ਚਾਰ ਪੰਜ ਸਿੰਘ ਉਦੋਂ ਸਾਜੀ ਨਾਲ ਸਨ, ਉਦੋਂ ਕੀਰਤਨ ਦੀ ਹਾਜ਼ਰੀ ਭਰੀ ਦੋ ਸਾਲ, ਇੰਗਲੈਂਡ ਚ ਵੀ ਕੀਰਤਨ ਦੀ, ਉਹ ਮੇਰੀ ਉੱਥੇ ਕੀਰਤਨ ਦੀ ਹਾਜ਼ਰੀ ਸੀ ਤੇ ਭਾਈ ਸਾਹਿਬ ਜੀ ਕਥਾ ਕਰਦੇ ਸੀ। ਬਈ ਵਾਹਿਗੁਰੂ ਕਿਰਪਾ ਕਰੇ, ਕੰਨਾਂ ਚ ਬੁੱਝੇ ਦੇਣ ਵਾਲੀ ਗੱਲ ਬਣੀ ਹੋਈ। ਪੰਗਤੀ ਦਾ ਕੋਈ ਅਰਥ ਦੇ ਨੇੜੇ ਨੂੰ ਤਾਂ ਜਾਵੇ ਗਿਆਨੀ ਦਾ ਅਰਥ, ਪੂਰੀ ਲੈਣ ਦੇ ਵਿੱਚ ਕੋਈ ਅਰਥ ਨਹੀਂ ਮਿਲਦਾ, ਪਰ ਵੀ ਬਲਿਹਾਰ ਜਾਈਏ ਇੰਨੀ ਕਲਪਨਾ ਕੋਲੋਂ ਗੱਲਾਂ ਬਣਾਉਣੀਆਂ, ਮੈਂ ਪਹਿਲਾ ਗਿਆਨੀ ਸਿੰਘ ਦੇਖਿਆ ਵੀ ਜਿਹੜਾ ਸਾਰੀਆਂ ਗੱਲਾਂ ਕੋਲੋਂ ਬਣਾ ਸਕਦਾ ਸੀ। ਮੈਂ ਪ੍ਰਧਾਨ ਨੂੰ ਕਿਹਾ, ਮੈਂ ਕਿਹਾ ਪ੍ਰਧਾਨ ਜੀ ਤੂੰ ਗੁਰੂ ਕਾ ਸਿੰਘ ਹੈ, ਓਏ ਅੰਮ੍ਰਿਤ ਛਕਿਆ ਤੇਰਾ, ਕੋਈ ਗੁਰੂ ਦਾ ਭਾਇਆ ਹੈ ਤੁਹਾਨੂੰ ਕਹਿੰਦੀ ਕਮੇਟੀ ਵਾਲਿਓ? ਕਹਿੰਦੇ ਜੀ ਕੀ ਗੱਲ? ਮੈਂ ਕਿਹਾ ਅੰਨੀ ਪੀਂਦੀ ਆ ਕੁੱਤੇ ਚੱਟਦੇ ਵਾਲੀ ਗੱਲ ਬਣਨੀ ਹੈ। ਮੈਂ ਕਿਹਾ ਮੈਨੂੰ ਇੱਕ ਪੰਕਤੀ ਦੱਸ ਭੱਟਾਂ ਦੇ ਸਬਈਆਂ ਦੀ ਜਿਹਦਾ ਅਰਥ ਕੀਤਾ ਹੋਵੇ ਇਸ ਗਿਆਨੀ ਸਿੰਘ, ਇੱਕ ਅੱਖਰ ਹੀ ਦੱਸ ਦੇ ਵੀ ਇਹਦਾ ਕੀਤਾ। ਸਾਰੀ ਕਲਪਨਾ ਕਲਕੇ ਕੋਲੋਂ ਕਹੀ ਜਾਂਦਾ, ਕੋਈ ਡਰ ਨਹੀਂ ਇਸ ਨੂੰ ਗੁਰੂ ਦਾ। ਪੰਕਤੀ ਕੁਝ ਹੋਰ ਕਹਿੰਦੀ ਹੈ, ਗਿਆਨੀ ਕੁਝ ਹੋਰ ਕਹਿ ਰਿਹਾ। ਤੇ ਕਥਾ ਜਿਹੜੀ ਹੈ, ਸੰਸਾਰ ਦਾ ਕੋਈ ਵੀ ਕੰਮ ਸਿੱਖੇ ਤੋਂ ਬਿਨਾਂ ਨਹੀਂ ਆ ਸਕਦਾ। ਗੁਰੂ ਕਹਿ ਰਿਹਾ, ਮੈਂ ਕਹਿੰਦਾ ਸਾਈਕਲ ਚਲਾਉਣਾ ਨਹੀਂ ਆਉਂਦਾ, ਉਹ ਤਾਂ ਗੱਲ ਹੀ ਛੱਡ ਦਿਓ। ਸਾਡੀ ਕੌਮ ਨੇ ਕਿਤੇ ਇਹ ਫੈਸਲਾ ਸਮੁੱਚੇ ਰੂਪ ਵਿੱਚ ਲਿਆ ਹੁੰਦਾ ਨਾ, ਇਹ ਪ੍ਰਚਾਰ ਦਾ ਅਧਿਕਾਰ ਕਿਹਦੇ ਕੋਲ ਹੈ? ਗ੍ਰੰਥਾਂ 'ਚ ਤਾਂ ਲਿਖਿਆ ਹੋਇਆ, ਜਦਪ ਰੂਪ ਕਰੂਪ ਹੈ ਵਸਤਰਹੀਣ ਤਨਸ਼ਾਰ, ਤਦਪ ਵਿਦਿਆਵਾਨ ਕੋ ਸਦਾ ਮਹਿ ਅਧਿਕਾਰ। ਇੱਥੇ ਸੂਤਰ ਲਿਖੇ ਨੇ। ਤੇ ਕਿਤੇ ਨਾਲ ਪੰਥ ਵੱਲੋਂ ਕੋਈ ਐਸਾ ਸਰਟੀਫਿਕੇਟ ਜਾਰੀ ਹੁੰਦਾ ਵੀ ਕਿ ਹਾਂ ਤੂੰ ਕਥਾਵਾਚਕ ਹੈ, ਤੂੰ ਪ੍ਰਚਾਰਕ ਹੈ, ਤੇਰਾ ਟੈਸਟ ਲੈ ਲਿਆ, ਤੂੰ ਕੀਰਤਨੀ ਹੈ, ਤੇ ਤੁਹਾਡੇ ਡਰਾਈਵਰੀ ਦਾ ਲਾਇਸੈਂਸ ਨਾ ਹੋਵੇ ਤੁਹਾਡਾ ਚਲਾਨ ਹੋ ਸਕਦਾ, ਤੇ ਸਾਡੇ ਪਾਠੀਆਂ ਦਾ ਚਲਾਨ ਨਹੀਂ ਹੋ ਸਕਦਾ, ਤੇ ਗਿਆਨੀਆਂ ਦਾ ਸਾਡਾ ਨਹੀਂ ਹੋ ਸਕਦਾ, ਅਸੀਂ ਜੋ ਮਰਜ਼ੀ ਕਰੀ ਜਾਈਏ। ਕੈਸੀ ਇਹ ਬਾਤ ਹੈ? ਇੱਕ ਵਿਦਵਾਨ ਨੇ ਕਿਹਾ ਸੀ, ਕਹਿੰਦਾ ਆਹ ਕਿਹੜਾ ਪੰਥ, ਆਹ ਕਿਹੜਾ ਪੰਥ ਜਿਹਦੇ ਅਨਪੜ੍ਹ ਮਹੰਤ ਲੈ ਕੇ ਚਿੱਟੀ ਚਾਦਰੀ, ਕਹਿੰਦੇ ਮਾਲਵੇ 'ਚ ਵਿਦਵਾਨਾਂ ਦੀ ਨਿਰਾਦਰੀ। ਇਹ ਕੁਛ ਅੱਖਰ ਕਹੇ ਸਨ ਇੱਕ ਵਿਦਵਾਨ ਨੇ। ਇਸ ਕਰਕੇ ਸਾਧਨ ਜਿਹੜੇ ਨੇ ਗਿਆਨ ਦੇ ਚਾਰ ਨੇ ਗੁਰੂ ਪਿਆਰੇ, ਸਾਧਨ ਚਾਰ ਕਹੇ ਗੁਰੂ। ਇਹਨਾਂ ਇਹ ਗਿਆਨ ਦੇ ਸਾਧਨਾਂ ਤੋਂ ਬਿਨਾਂ ਗਿਆਨ ਹੁੰਦਾ ਨਹੀਂ, ਭਗਤੀ ਦੇ ਮਾਰਗ ਤੇ ਚੱਲ ਨਹੀਂ ਸਕਦਾ। ਤੂੰ ਇਹੋ ਜਿਹੀ ਗੱਲ ਨਹੀਂ ਵੀ ਕਿ ਲੋਕ ਭਗਤੀ ਨਹੀਂ ਕਰਨਾ ਚਾਹੁੰਦੇ, ਨਹੀਂ, ਗਲਤ ਬਾਤ ਹੋਏਗੀ ਇਹ। ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਲੋਕ ਭਗਤੀ ਦੇ ਮਾਰਗ ਤੇ ਚੱਲਣ ਲਈ ਕਮਰ ਕਿਸੇ ਕੀਤੇ ਹੋਏ ਨੇ, ਪਰ ਦੇਵਸੀ ਕੀ ਹੈ, ਪੈਰ ਨਹੀਂ ਹਨ, ਤਰਸ ਦੇਣ ਤੁਰਨ ਵਾਸਤੇ। ਪੰਥ ਜੋ ਮੋਹ ਪਗ ਨਹੀਂ ਚੱਲ ਰਿਹਾ ਵਾਲੀ ਬਾਤ ਬਣੀ ਹੋਈ ਹੈ। ਹਮ ਦੇਖਾ ਤਾਂ ਡੂਬਿਆ ਦੇ ਪੰਕ ਹੈ, ਕੋਈ ਚਿੱਕੜ ਹੈ ਜਿਹਦੇ ਵਿੱਚ ਪੈਰ ਖੁੱਭੇ ਹੋਏ ਨੇ, ਅੱਗੇ ਚੱਲ ਨਹੀਂ ਰਹੇ। ਪੰਕ ਜੋ ਮੋਹ ਪਗ ਨਹੀਂ ਚੱਲ ਰਿਹਾ, ਪੈਰ ਫੜੇ ਹੋਏ ਨੇ, ਸਾਧਨ ਜਿਹੜੇ ਨੇ ਜਕੜੇ ਹੋਏ ਨੇ। ਸਾਧਨਾ ਸੰਪੰਨ ਹੋ ਜਾਏ ਤੇ ਫਿਰ ਸਮਝ ਲਓ ਵੀ ਆਪਣੇ ਪੈਰ ਇਹਦੇ ਕੋਲ ਆ ਗਏ। ਤੇ ਹੁਣ ਰਹੀ ਬਾਤ ਅਗਲੀ, ਫਿਰ ਚਾਹੀਦੀਆਂ ਅੱਖਾਂ, ਫਿਰ ਚਾਹੀਦੀ ਹੈ ਜਾਣਕਾਰੀ, ਤੇ ਇਹਦੇ ਕੋਲ ਵਿਚਾਰ। ਭਗਤੀ ਦੇ ਮਾਰਗ ਤੇ ਬਹੁਤ ਜ਼ਰੂਰੀ ਹੈ, ਭਾਵਨਾ ਦੀਆਂ ਅੱਖਾਂ ਚਾਹੀਦੀਆਂ ਹਨ। ਭਗਤੀ ਵਾਲੇ ਦੀ ਸਭ ਤੋਂ ਵੱਡੀ ਸ਼ਕਤੀ ਭਾਵਨਾ ਹੈ, ਭਾਵਨਾ ਨਹੀਂ ਭਗਤੀ ਵੀ ਨਹੀਂ। ਜਿਹਨੇ ਖੁਸ਼ਕ ਗਿਆਨ ਕਰਨ ਵਾਲੇ, ਗਿਆਨ ਦੀਆਂ ਗੱਲਾਂ ਕਰਨ ਵਾਲੇ, ਗਿਆਨ ਨਾਲ ਗੱਲ ਨਹੀਂ ਢੂੰਡੀ ਹੈ, ਕਥਨਾ ਕਰੜਾ ਸਾਰ, ਭਾਵਨਾ ਵਾਲਿਆਂ ਦਾ ਥੋੜਾ ਗਿਆਨ ਵੀ ਮੁਕਤੀ ਦਾ ਹੇਤੂ ਹੈ। ਭਾਵਨਾ ਵਿਹੀਨ ਲੋਕ ਨੇ ਜਿਹੜੇ, ਉਹਨਾਂ ਦਾ ਬਹੁਤ ਵੱਡਾ ਗਿਆਨ ਵੀ ਉਹਨਾਂ ਦੀ ਉਹ ਖੁਦ ਮੁਕਤੀ ਨਹੀਂ ਕਰੇਗਾ, ਸੁਣਨ ਵਾਲੀ ਦਿੱਤਾ ਕਰਨੀ ਕੀ ਹੈ। ਭਾਵਨਾ ਦੀਆਂ ਅੱਖਾਂ ਚਾਹੀਦੀਆਂ ਤੇਰੇ ਕੋਲ। ਇਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ, ਇਕੱਲੀ ਭਗਤੀ ਨਹੀਂ, ਭਗਤੀ ਦਾ ਮਾਰਗ ਇਕੱਲਾ ਭਗਤੀ ਦਾ ਮਾਰਗ ਨਹੀਂ, ਪ੍ਰੇਮਾ ਭਗਤੀ ਹੈ, ਪ੍ਰੇਮ ਦਾ ਮਾਰਗ ਹੈ, ਪ੍ਰੇਮ ਸੁਮਾਰਗ ਹੈ ਇਹ। ਵਿਚਾਰ ਦੇ ਨੇਤਰ ਤੇਰੇ ਕੋਲ ਨੇ, ਵੈਰਾਗ ਵਿਵੇਕ ਦੀਆਂ ਅੱਖਾਂ ਤੇਰੇ ਕੋਲ ਨੇ, ਭਾਵਨਾ ਦੀਆਂ ਅੱਖਾਂ ਤੇਰੇ ਕੋਲ ਨੇ। ਤਾਂ ਫਿਰ ਇੱਕੋ ਹੀ ਬਾਤ ਹੈ, ਪੈਰ ਤੇਰੇ ਕੋਲ ਹੈ, ਅੱਖਾਂ ਤੇਰੇ ਕੋਲ ਹੈ, ਜਾਣਕਾਰੀ ਤੇਰੇ ਕੋਲ ਹੈ, ਪਰ ਮਾਰਗ ਦੇ ਵਿੱਚ ਅੰਧੇਰਾ ਹੈ। ਭਗਤੀ ਦੇ ਮਾਰਗ ਦੇ ਵਿੱਚ ਅੰਧੇਰਾ ਜਿਹੜਾ ਨਾ, ਭਗਤੀ ਕਰਦਿਆਂ ਕਰਦਿਆਂ ਨੂੰ ਇਸ ਭਾਵਨਾ ਤੋਂ ਲੋਕ ਨਜਾਇਜ਼ ਫਾਇਦਾ ਐਸਾ ਲੈ ਲੈਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜ ਕੇ ਆਪਣੇ ਨਾਲ ਜੋੜ ਜਾਂਦੇ ਨੇ। ਰਸਤਾ ਵਿੱਚੋਂ ਹੋਰ ਦਾ ਹੋਰ ਨਿਕਲ ਗਿਆ, ਸੱਜੇ ਖੱਬੇ ਨੂੰ ਨਿਕਲ ਗਏ, ਮੰਜ਼ਿਲ ਫਿਰ ਦੂਰ ਰਹਿ ਗਏ। ਇਸ ਕਰਕੇ ਭਗਤੀ ਦੇ ਨਾਲ ਨਾਲ ਇੱਕ ਇਹ ਗੱਲ ਜ਼ਰੂਰੀ ਹੈ, ਜੇ ਭਗਤੀ ਕਰਨੀ ਹੈ ਤਾਂ ਗੁਰਬਾਣੀ ਇਸ ਜਗ ਮਹਿ ਚਾਨਣ, ਤਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਭਗਤੀ ਕਰਨੀ ਹੈ। ਗੁਰਬਾਣੀ ਦੀ ਰੋਸ਼ਨੀ ਤੋਂ ਬਿਨਾਂ ਅੰਧਕਾਰ ਦੇ ਵਿੱਚ ਭਗਤੀ ਤੇਰੇ ਕੋਲ ਨਹੀਂ ਹੋ ਸਕੇ। ਗੁਰੂ ਗ੍ਰੰਥ ਸਾਹਿਬ ਦਾ ਚਾਨਣਾ ਲਈ ਮਾਰਗ ਦੇ ਵਿੱਚ ਅੰਧੇਰਾ ਨਹੀਂ ਚਾਹੀਦਾ, ਫਿਰ ਤੈਨੂੰ ਮੰਜ਼ਿਲ ਤੇ ਪਹੁੰਚਣ ਦੇ ਲਈ ਕੋਈ ਮੁਸ਼ਕਲ ਨਹੀਂ ਹੈ। ਮਨੁੱਖਾ ਸਰੀਰ ਤੇ ਇਹ ਕੱਲ ਦੇ ਨਾਲ ਸੰਬੰਧਿਤ ਵਿਚਾਰ ਸੀ ਜਿਹੜੀ ਇੱਥੇ ਤੱਕ ਆਪ ਜੀ ਨੇ ਸੁਣੀ ਹੈ, ਤੇ ਕਬੀਰ ਸਾਹਿਬ ਜੀ ਦੇ 534 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ। ਕਬੀਰ ਸਾਹਿਬ ਦੀ ਕਰਨੀ, ਕਬੀਰ ਸਾਹਿਬ ਦੀ 120 ਵਰ੍ਹਿਆਂ ਦੀ ਉਮਰ, ਸਾਰੀ ਜ਼ਿੰਦਗੀ, ਜੋ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਨਿਚੋੜ ਹੈ ਕਬੀਰ ਸਾਹਿਬ ਦੀ, ਦੋ ਮਹਾਂਪੁਰਸ਼ਾਂ ਦੀ ਰਚਨਾ ਤੋਂ ਮੈਂ ਜੋ ਸੁਣਿਆ ਆਪਣੇ ਕੰਨਾਂ ਨਾਲ, ਉਹ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ ਹੈ ਕਿ ਕਬੀਰ ਸਾਹਿਬ ਨੇ ਆਪਣੀ ਜ਼ਿੰਦਗੀ 'ਚ 9 ਕਰੋੜ ਜੀਵਾਂ ਦਾ ਉਧਾਰ ਕੀਤਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਉਹ ਕਹਿੰਦੇ ਸੀ ਕਬੀਰ ਸਾਹਿਬ ਨੇ ਆਪਣੀ ਜ਼ਿੰਦਗੀ 7 ਲੱਖ ਪ੍ਰਾਣੀਆਂ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਮੁਕਤ ਕੀਤਾ। ਭਾਵੇਂ ਸੀ 9 ਕਰੋੜ, ਭਾਵੇਂ ਸੀ 7 ਲੱਖ, ਪਰ ਲੱਖਾਂ ਬੰਦਿਆਂ ਨੂੰ ਉਸ ਹਾਲਾਤਾਂ ਦੇ ਵਿੱਚ, ਜਦੋਂ ਕਬੀਰ ਨੂੰ ਧਰਮ ਦੇ ਠੇਕੇਦਾਰ ਜਲਾਹਾ ਜਲਾਹਾ ਕਹਿ ਕੇ ਭੰਡਦੇ ਸੀ, ਕਬੀਰ ਨੂੰ ਸਿੱਧੇ ਤੌਰ 'ਤੇ ਕਹਿੰਦੇ ਤੇਰੀ ਤਾਂ ਮੁਕਤੀ ਨਹੀਂ ਹੋ ਸਕਦੀ, ਜਿਵੇਂ ਮੁਕਤੀ ਦਾ ਠੇਕਾ ਕੇਵਲ ਬ੍ਰਹਮਣ ਨੇ ਲਿਆ ਹੋਵੇ। ਇਹ ਕਬੀਰ ਸਾਹਿਬ ਦੇ ਕੋਲ ਗੱਡੀ ਨਹੀਂ, ਮੋਟਰ ਨਹੀਂ, ਸਾਧਨ ਨਹੀਂ, ਕੋਈ ਘੋੜਾ ਨਹੀਂ, ਘੋੜੀ ਨਹੀਂ, ਤਾਂਗਾ ਨਹੀਂ, ਕੁਛ ਨਹੀਂ, ਕੇਵਲ ਆਪਣੇ ਪੈਰਾਂ ਨਾਲ ਚੱਲ ਕੇ ਜਾਂਦਾ ਹੈ। ਜਿਸ ਨਗਰ ਦੇ ਚ ਕਬੀਰ ਜਾ ਵੜਦਾ, ਸਾਰੇ ਦੇ ਸਾਰੇ ਨਗਰ ਨੂੰ ਭਗਤੀ ਨਾਲ ਜੋੜ ਕੇ ਨਿਕਲਦਾ। ਉੱਥੋਂ ਇੱਕ ਵੀ ਬੱਚਾ ਬਾਕੀ ਨਹੀਂ ਰਹਿੰਦਾ ਜਿਹੜਾ ਭਗਤੀ ਨਹੀਂ ਕਰੂਗਾ। ਕਬੀਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਹੀ ਲੋਕ ਭਗਤੀ ਕਰਨ ਲੱਗ ਜਾਂਦੇ। ਅਜੇ ਬਹੁਤੇ ਲੰਮੇ ਸਮੇਂ ਦੀ ਗੱਲ ਨਹੀਂ, ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਪਿੰਡ ਦੇ ਵਿੱਚ ਜੇ ਇੱਕ ਵਾਰੀ ਗਲੀ ਚ ਲੰਘ ਜਾਂਦੇ ਸੀ ਨਾ, ਤੇ ਜਿਨ੍ਹਾਂ ਬੱਚਿਆਂ ਦੀ ਦਾੜੀ ਕੇਸ ਕਟਾਏ ਹੁੰਦੇ ਸੀ, ਉਹ ਆਪਣੇ ਮਾਂ ਬਾਪ ਨੂੰ ਕਹਿੰਦੇ ਸੀ, ਮਾਂ ਮੈਂ ਅੰਮ੍ਰਿਤ ਛਕ ਲੈਣਾ, ਮੈਂ ਸਿੰਘ ਸੱਜਣਾ। ਕੇਵਲ ਸੰਤ ਜਰਨੈਲ ਸਿੰਘ ਗਲੀ ਚ ਨੂੰ ਲੰਘ ਕੇ ਗਿਆ। ਕਰਨੀ ਦਾ ਅੰਤਰ ਹੈ, ਗੱਲਾਂ ਵਾਲੇ ਸਾਡੇ ਕੋਲ ਬਹੁਤ, ਕਰਨੀ ਵਾਲੇ ਬਹੁਤ ਘੱਟ ਨੇ ਗੁਰੂ ਪਿਆਰੇ। ਕਰਨੀ ਵਾਜੋਂ ਘੱਟੇ ਘੱਟ। ਕਬੀਰ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ ਅਰ ਉਹ ਪ੍ਰਚਾਰ ਕੀਤਾ ਜਿਹੜਾ ਬ੍ਰਾਹਮਣਾਂ ਨੂੰ ਕਦਾ ਚਿੱਤ ਪਚ ਨਹੀਂ ਸੀ ਸਕਦਾ। ਬ੍ਰਾਹਮਣ ਵਿਰੋਧ ਵਿੱਚ ਖੜੇ ਹੋ ਗਏ। ਮੇਰਾ ਖਿਆਲ ਹੈ ਵੀ ਜਿੰਨਾ ਕਬੀਰ ਤੇ ਰਵਿਦਾਸ ਦਾ ਤੇ ਨਾਮਦੇਵ ਦਾ ਵਿਰੋਧ ਹੋਇਆ, ਸ਼ਾਇਦ ਕਿਸੇ ਹੋਰ ਭਗਤ ਦਾ ਹੋਇਆ ਹੋਵੇ। ਕੇਵਲ ਵਿਰੋਧ ਵਿਰੋਧ ਨਹੀਂ, ਵਿਰੋਧ ਨੇ ਉਹ ਰੰਗ ਲਿਆਂਦਾ, ਬੰਨ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤੇ ਭਗਤ। ਔਰ ਇੱਕ ਭਗਤ ਨੂੰ ਤਾਂ ਭਗਤ ਕਾਰਤ ਮੇਰੇ ਤਾਲ ਛਨਾਏ, ਖੋਲੇ ਛਹਿਣੇ, ਮਾਰੇ ਧੱਕੇ ਤੇ ਨਿਕਲ ਜਾ ਇੱਥੋਂ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ, ਮੈਂ ਕਰਾਂ ਕੀ। ਔਰ ਇਹ ਵੀ ਕਹਿਣਾ ਪਿਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾ, ਜੇ ਤੂੰ ਭਗਤੀ ਕਰਾਉਣੀ ਸੀ ਬ੍ਰਾਹਮਣੇ ਦੇ ਪੈਦਾ ਕਰ ਦਿੰਦਾ। ਰੱਬ ਨੇ ਕਿਹਾ ਨਹੀਂ, ਨਾਮਦੇਵ ਇਹੀ ਤਾਂ ਦੱਸਣਾ, ਨੇਰੀ ਤਾਂ ਬਣਾਏ ਨੇ ਸਾਰੇ, ਜਾਤ ਤਾਂ ਮਨੁੱਖ ਨੇ, ਇਹ ਬਿਤਕਰੇ ਕਰ ਲਏ ਤੇ ਬਣਾਇਆ ਤਾਂ ਕੁਝ ਹੋਰ ਸੀ, ਬਿਰਤੀ ਦੇ ਆਧਾਰ ਤੇ ਬਣਾਇਆ ਸੀ ਜਿਹੜਾ ਕੁਝ ਬਣਾਇਆ ਸੀ। ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ, ਸਤੋਮਈ ਬਿਰਤੀ ਵਾਲੇ ਜਿਹੜੇ ਰੋਗ ਸੀ, ਰਜਗੁਣ, ਸਤਗੁਣ, ਤਮਗੁਣ ਤੇ ਨੰਨਾ ਗੁਣ, ਜਿਹੜੇ ਕੇਵਲ ਸਤੋ ਗੁਣ ਵਾਲੇ ਲੋਕ ਸਨ, ਕਿਉਂਕਿ ਸਤੋ ਸੰਜਾ, ਵੇਦ ਕਹਿੰਦੇ ਸਤੋ ਸੰਜਾਏ ਤੇ ਗਿਆਨਾ, ਗਿਆਨ ਹੁੰਦੇ ਹੀ ਸਤੋਮੀ ਬਿਰਤੀ ਚ ਹੈ, ਨਾ ਰਜੋਗੁਣ ਵਿੱਚ ਹੁੰਦਾ ਨਾ ਤਮਗੁਣ ਚ ਹੁੰਦਾ। ਜਿਹੜੇ ਗਿਆਨਵਾਨ ਸੀ ਉਹਨਾਂ ਨੇ ਸੰਸਾਰ ਨੂੰ ਬ੍ਰਹਮ ਦੀ ਵਿਚਾਰ ਸੁਣਾਉਣੀ ਸੀ, ਬ੍ਰਹਮ ਦੀ ਵਿਚਾਰ ਧਾਰਨ ਕਰਨੀ ਸੀ, ਤੇ ਉਹਨਾਂ ਦੇ ਲਈ ਕਿਹਾ ਗਿਆ ਕਿ ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਰੱਬ ਨੇ ਥੋੜ੍ਹੀ ਇਸ ਤਰ੍ਹਾਂ ਪੈਦਾ ਕੀਤੇ ਸੀ, ਮਨੁੱਖ ਬਣਾਇਆ ਸੀ, ਬਿਰਤੀ ਦੇ ਆਧਾਰ ਤੇ ਮਨੁੱਖ ਦੀ ਇੱਕ ਮਹਾਨਤਾ ਬਣ ਗਈ, ਜਿਹੜਾ ਸਤੋਮੀ ਬਿਰਤੀ ਵਾਲਾ ਗਿਆਨਵਾਨ ਹੈ। ਗਿਆਨਵਾਨ ਨੂੰ ਕਹਿਣ ਲੱਗੇ ਬ੍ਰਾਹਮਣ, ਕਿਉਂ ਕਹਿਣ ਲੱਗੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ, ਕਹੀ ਅਤ ਹੈ ਮਹਾਰਾਜ, ਬ੍ਰਹਮ ਦੀ ਵਿਚਾਰ ਕਰਕੇ ਬ੍ਰਾਹਮਣ ਬਣ ਗਿਆ। ਜਿਵੇਂ ਜ਼ਮੀਨ ਦੇ ਨਾਲ, ਧਰਤੀ ਦੇ ਨਾਲ ਸੰਬੰਧ ਹੋਣ ਕੇ ਜ਼ਿਮੀਂਦਾਰ ਬਣ ਗਿਆ। ਤੇ ਇਸ ਕਰਕੇ ਭਾਈ, ਜਦੋਂ ਬਿਰਤੀ, ਜਦੋਂ ਮਨੁੱਖ ਦੀ ਜਿਨ੍ਹਾਂ ਦੀ ਸੀ ਰਜੋਗੁਣ ਬਿਰਤੀ, ਰਜੋਗੁਣ ਬਿਰਤੀ ਵਾਲਾ ਲਾਲਚੀ ਹੁੰਦਾ, ਪਦਾਰਥ ਇਕੱਠਾ ਕਰਦਾ, ਤੇ ਰਜੋਗੁਣ ਬਿਰਤੀ ਵਾਲਾ ਜਿਹੜਾ ਹੈ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਗੁਣ ਹੁੰਦੇ ਨੇ। ਰਜੋਗੁਣ ਬਿਰਤੀ ਤੋਂ ਬਿਨਾਂ ਸ਼ਸਤਰ ਵੀ ਨਹੀਂ ਚਲਾਏ ਜਾ ਸਕਦੇ, ਇਸ ਕਰਕੇ ਉਹਨਾਂ ਨੂੰ ਛੱਤਰੀ ਕਿਹਾ ਗਿਆ। ਜਿਹਦੇ ਵਿੱਚ ਰਜੋਗੁਣ ਸੀ ਉਹ ਛੱਤਰੀ ਹੈ। ਰਜੋਗੁਣ ਬਿਰਤੀ ਦੇ ਅੰਦਰ ਜੰਗ ਹੋਏਗਾ, ਜੰਗ ਕਰੇਗਾ, ਔਰ ਰਜੋਗੁਣ ਬਿਰਤੀ ਦੇ ਵਿੱਚ ਰਾਜਾ ਨੇ ਜੰਗ ਕਰ ਕਰਕੇ ਆਪਣੇ ਬਹੁਤ ਪਿੰਡਾਂ ਦੇ ਪਿੰਡ ਵਧਾਏ, ਦੇਸ਼ਾਂ ਦੇ ਦੇਸ਼, ਚੱਕਰਵਰਤੀ ਰਾਜੇ ਬਣ ਗਏ, ਰਜੋਗੁਣ ਬਿਰਤੀ ਹੈ। ਤੇ ਜਿਸ ਵੇਲੇ ਤਮੋਗੁਣ ਬਿਰਤੀ ਹੁੰਦੀ ਹੈ, ਤਮੋਗੁਣ ਬਿਰਤੀ ਵਿੱਚ ਕੀ ਹੈ, ਉਹਦੇ ਵਿੱਚ ਤਾਂ ਬਹੁਤ ਜਲਨ ਪੈਦਾ ਹੋ ਜਾਂਦੀ ਹੈ, ਕ੍ਰੋਧ ਪੈਦਾ ਹੁੰਦਾ ਹੈ, ਜਿਹਦੇ ਵਿੱਚ ਰਜੋਗੁਣ ਤੇ ਤਮੋਗੁਣ ਦੋਨੇ ਸਮਿਲਤ ਹੋ ਜਾਣ, ਤੇ ਉਹਨੂੰ ਵੈਸ ਕਿਹਾ ਗਿਆ। ਉਹਦੇ ਵਿੱਚ ਦੋ ਬਿਰਤੀਆਂ ਇਕੱਠੀਆਂ ਹੋ ਗਈਆਂ, ਤਮੋਗੁਣ ਵੀ ਹੈ ਨਾਲ ਤੇ ਰਜੋਗੁਣ ਵੀ ਹੈ। ਜਿਹਦੇ ਚ ਕੇਵਲ ਤਮੋਗੁਣ ਰਹਿ ਗਿਆ ਤੇ ਉਹਨੂੰ ਸ਼ੂਦਰ ਕਿਹਾ ਗਿਆ। ਸਭ ਤੋਂ ਨੀਚ ਬਿਰਤੀ ਆ ਗਈ, ਤਮੋਗੁਣ ਵਾਲੇ ਨੂੰ ਨੀਚ ਗਿਣਿਆ ਗਿਆ। ਹੋਰ ਕਿਸੇ ਬ੍ਰਾਹਮਣੀ ਦੇ ਜੰਮਣ ਵਾਲੇ ਨੂੰ ਪਵਿੱਤਰ ਨਹੀਂ ਕਿਹਾ ਗਿਆ, ਤੇ ਕਿਸੇ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਕਿਹਾ ਨੀਚ ਜਾਤ ਨਹੀਂ, ਬਿਰਤੀ ਦੇ ਆਧਾਰ ਤੇ ਨੀਚ ਜਾਤ ਹੈ, ਤਮੋਗੁਣ ਬਿਰਤੀ ਵਾਲਾ ਸਭ ਤੋਂ ਨੀਵੇਂ, ਨੀਚ ਦਾ ਅਰਥ ਹੈ ਨੀਵਾਂ, ਬਹੁਤ ਨੀਵੇਂ ਚਲਿਆ ਗਿਆ। ਤੇ ਇਸ ਕਰਕੇ ਸਾਧ ਸਿੰਘ ਜੀ, ਕਬੀਰ ਸਾਹਿਬ ਦੀ ਸਤੋਵੀਂ ਬਿਰਤੀ ਹੈ ਔਰ ਅਸਲੀ ਬ੍ਰਹਮਣ ਹੈ, ਬ੍ਰਹਮ ਦੀ ਵਿਚਾਰ ਕਰਦਾ ਔਰ ਉਹ ਕਹਿੰਦਾ ਵੀ ਮੈਂ ਬ੍ਰਹਮ ਦੀ ਵਿਚਾਰ ਕਰਦਾ, ਇਸ ਕਰੀ ਤੁਸੀਂ ਬ੍ਰਹਮਣ ਥੋੜੇ, ਮੈਂ ਬ੍ਰਹਮਣ। ਜਦੋਂ ਤੋਂ ਬ੍ਰਹਮਣ ਬ੍ਰਹਮਣ ਹੀ ਆਇਆ ਤਾਂ ਆਉਣ ਵਾੜ ਕਹੇ ਨਹੀਂ ਆਇਆ, ਤੂੰ ਗੰਦੇ ਥਾਂ ਤੇ ਕਿਉਂ ਪੈਦਾ ਹੋਇਆ ਜਿੱਥੋਂ ਮੈਂ ਜੰਮਿਆ? ਤੂੰ ਆਕਾਸ਼ ਤੋਂ ਡਿੱਗਣਾ ਸੀ, ਜੰਮੂ ਚ ਪੈਦਾ ਹੁੰਦਾ ਤੂੰ। ਤੇ ਉਸ ਕਬੀਰ ਸਾਹਿਬ ਨੇ ਜਿਹਨੇ 7 ਲੱਖ ਪ੍ਰਾਣੀਆਂ ਦਾ ਉਧਾਰ ਕੀਤਾ ਜਾਂ 9 ਕਰੋੜ ਦਾ ਉਧਾਰ ਕੀਤਾ, ਮੈਂ ਦੋਨੇ ਹੀ ਮਹਾਂਪੁਰਸ਼ਾਂ ਦਾ, ਇੱਕ ਦਾ ਆਪਣੇ ਕੁਲ ਦੇ ਪੂਰਵਜ ਮਹਾਂਪੁਰਸ਼ ਹੋਣ ਕਰਕੇ, ਦੂਸਰਾ ਰਾੜੇ ਵਾਲੇ ਮਹਾਂਪੁਰਸ਼ਾਂ ਦੀ ਵੀ 4-5 ਸਾਲ ਸੰਗਤ ਨਸੀਬ ਹੋਈ। ਔਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਗਿਆਨ ਦਾ, ਉਹਨਾਂ ਦੇ ਅਰਥਾਂ ਦਾ ਰਿਣ ਕੋਈ ਵੀ ਸੰਪਰਦਾ ਦਾ ਗਿਆਨੀ ਉਤਾਰ ਨਹੀਂ ਸਕਦਾ। ਤੇ ਉਹਨਾਂ ਦੀ ਵਿਚਾਰ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਗੋਤੇ ਖਾ ਰਹੇ ਹਾਂ ਸਾਰੀ ਜ਼ਿੰਦਗੀ, ਉਹਨਾਂ ਦੇ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਜ਼ਿੰਦਗੀ ਬਤੀਤ ਹੋ ਜਾਏਗੀ। ਔਰ ਮੈਂ ਇਹਨਾਂ ਲਹਿਰਾਂ ਤੋਂ ਬਾਹਰ ਵੀ ਨਹੀਂ ਨਿਕਲਣਾ ਚਾਹੁੰਦਾ, ਜ਼ਿੰਦਗੀ ਵੀ ਅਸਲ ਹੈ। ਤੇ ਕਬੀਰ ਸਾਹਿਬ ਮਨੁੱਖ ਸਰੀਰ ਬਾਰੇ ਇੱਕ 534 ਸ਼ਬਦਾਂ ਵਿੱਚ ਇੱਕ ਸ਼ਬਦ ਜਿਹੜਾ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰਨ ਲੱਗਾ, ਉਹਦਾ ਸਿੱਧਾ ਸੰਬੰਧ ਮਨੁੱਖ ਸਰੀਰ ਤੇ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਇੱਕ ਇਹ ਧਿਆਨ ਰੱਖਣਾ ਪਾਠ ਕਰਨ ਵਾਲੇ ਪ੍ਰਚਾਰ ਕਰਨ ਵਾਲੇ ਕੀ ਕਹਿਣਗੇ, ਕਬੀਰ ਮਾਨਸ ਜਨਮ ਦੁਰਲੱਭ ਹੈ, ਅੱਖਰ ਜਿਵੇਂ ਲਿਖੇ ਨੂੰ ਉਸੇ ਤਰ੍ਹਾਂ ਹੀ ਉਚਾਰਨ ਕਰਨੇ ਪੈਂਦੇ ਹੈ। ਦੁਲੰਭ ਲਿਖਿਆ, ਦੁਲੰਭ ਹੀ ਉਚਾਰਨ ਕਰੋ, ਅਰਥ ਉਹੀ ਹੈ ਦੁਰਲੱਭ ਦਾ ਹੀ। ਤੇ ਉਹਦੇ ਚ ਫਿਰ ਗੜਬੜ ਹੋ ਜਾਂਦੀ ਹੈ। ਇੱਕ ਉਧਰ ਪੰਜਾਬ ਦੀ ਉਹ ਗੱਲ ਹੈ, ਕੋਈ ਪੁਛਲਾ ਪੂਰਬਲਾ ਕਰਮ ਸੀ, ਮੈਂ ਨਾ ਲੈਣ ਤੋਂ ਤਾਂ ਸੰਕੋਚ ਕਰਦਾ, ਤੇ ਕੁਝ ਪੂਰਬਲੇ ਕਰਮ ਨੇ ਪ੍ਰੇਰਿਆ ਤੇ ਇਸ ਲਾਈਨ ਦੇ ਵਿੱਚ, ਤੇ ਉਹਨਾਂ ਨੂੰ ਇਹ ਹੋਇਆ ਵੀ ਮੈਂ ਪ੍ਰਚਾਰ ਕਰਾਂ। ਤੇ ਸਤੋਮੀ ਬਿਰਤੀ ਵਾਲੇ ਨੂੰ ਵੀ ਵਡਿਆਈ ਦੀ ਇੱਛਾ ਤਾਂ ਹੁੰਦੀ ਹੈ, ਤੇ ਮੈਂ ਉਹਨੂੰ ਰਾਏ ਦਿੱਤੀ ਵੀ ਜੇ ਤੂੰ ਇਹ ਕੰਮ ਕਰਨਾ ਨਾ, ਮੈਂ ਤਾਂ ਸਾਰਾ ਕੁਝ ਕਰਕੇ ਖੇਤੀ ਕਰ ਲਈ ਹੈ। ਮੈਂ ਉਹਨਾਂ ਦਿਨਾਂ 'ਚ ਇੱਕ ਜਥੇ 'ਚ ਵਾ ਕੇ ਖੇਤੀ ਕਰ ਰਹੀ ਸੀ, ਮੈਨੂੰ ਸ਼ੌਕ ਸੀ ਖੇਤੀ ਕਰਨ ਦਾ। ਮੈਂ ਕਿਹਾ ਤੂੰ ਪੁੱਠਾ ਕੰਮ ਕਰਦਾ ਵੀ ਮੈਂ ਤਾਂ ਉਧਰੋਂ ਆ ਕੇ ਇੱਧਰ ਨੂੰ ਆ ਗਿਆ, ਤੂੰ ਇੱਧਰੋਂ ਇੱਧਰ ਨੂੰ ਜਾਣਾ, ਮੇਰੀ ਕਿਰਾਇਆ। ਕਹਿੰਦੇ ਕੀ? ਮੈਂ ਕਿਹਾ ਪੜ੍ਹ ਲਿਆ ਥੋੜ੍ਹਾ ਜਿਹਾ, ਵੀ ਪੜ੍ਹੇ ਤੋਂ ਬਿਨਾਂ ਜੋ ਪ੍ਰਚਾਰ ਕਰਨਾ ਕਰੇਗਾ ਕਿਸ ਤਰ੍ਹਾਂ। ਖੈਰ ਉਹ ਪੜ੍ਹਾਈ ਦੇ ਵਿੱਚ ਤਾਂ ਰੁਚੀ ਨਾ ਜਾਗੀ, ਪਰ ਲੋਕਾਂ ਦੇ ਵਿੱਚ ਪਰਵਤਾ ਇੰਨੀ ਵੱਧ ਗਈ ਕਿ ਮਹਾਰਾਜ ਦੀ ਬੜੀ ਕਿਰਪਾ, ਮੈਂ ਇੱਕ ਵਾਰੀ ਦੇਖਿਆ ਤਾਂ ਪਹਿਲੇ ਦਿਨ ਚੋਲਾ ਪਾ ਕੇ ਜਦੋਂ ਲੈ ਕੇ ਗਏ ਸੀ ਨਾ, ਜਿਹਨੇ ਬਰਾਤ ਦੇ ਵਿੱਚ ਲਾੜੇ ਨੂੰ ਲੈ ਕੇ ਜਾਈਦਾ, ਸ਼ਿੰਗਾਰ ਕੇ ਲੈ ਕੇ ਗਏ ਸੀ, ਮੈਂ ਨਾਲ ਗਿਆ ਸੀ, ਨਵਾਂ ਨਵਾਂ ਸੰਤ ਬਣਾਇਆ ਸੀ ਵੀ ਕਾਮਯਾਬ ਹੋ ਜਾਵੇ। ਜਦੋਂ ਜਾ ਕੇ ਉਹਦੇ ਗਾਹਾਂ ਢੋਲਕੀ ਵਾਲਾ ਨਾ ਆਇਆ, ਕਹਿੰਦਾ ਢੋਲਕੀ ਵਾਲਾ ਨਹੀਂ, ਮੈਂ ਮੈਂ ਵਜਾ ਦਿੰਦਾ। ਕਹਿੰਦਾ ਲਓ ਜੀ ਤੁਸੀਂ ਵਜਾਓਗੇ? ਮੈਂ ਕੀ ਗੱਲ, ਮਰਦਾਨਾ ਸਾਰੀ ਉਮਰ ਬਾਪ ਵਜਾ ਕੇ ਗੁਰੂ ਕਾ ਸਿੱਖ ਹੈ, ਮੈਂ ਵੀ ਤਾਂ ਗੁਰੂ ਕਾ ਸਿੱਖ ਹਾਂ, ਤੇਰਾ ਚੇਲਾ ਤਾਂ ਨਹੀਂ ਬਣ ਗਿਆ ਇਹਦੇ ਨਾਲ? ਮੈਂ ਗੜਕਾ ਦਿੰਦਾ ਢੋਲਕੀ, ਮੈਨੂੰ ਆਉਂਦੀ ਹੈ, ਮੈਂ ਜੀ ਢੋਲਕੀ ਵਜਾਈ ਸੰਤ ਜੀ ਦੇ ਨਾਲ। ਪਹਿਲੇ ਦਿਨ ਉਹ ਪਹਿਲਾ ਕਦਮ ਸੀ, ਲੋਕਾਂ 'ਚ ਵਾਹ ਵਾਹ ਹੋ ਗਈ। ਮੈਨੂੰ ਤਾਂ ਲੋਕਾਂ ਨੇ ਇਹ ਦੇਖਿਆ ਨਾ ਵੀ ਇਹ ਸਾਜੀ ਹੋਈ ਹੈ ਇਹਦਾ, ਮੈਨੂੰ ਉਹ ਦ੍ਰਿਸ਼ਟੀ ਨਾਲ ਦੇਖਣ ਲੱਗ ਗਏ। ਤੇ ਸੰਤ ਜੀ ਬਾਤ ਤੇ ਪਲੰਘਾ ਡਾਇਆ ਤੇ ਐਨ ਸਤਿਕਾਰ ਜੀ ਲੈਣ ਲੱਗ ਗਈ ਮੱਥਾ ਟੇਕਣ ਵਾਲਿਆਂ ਦੀ। ਮੈਂ ਢੋਲਕੀ ਢੋਲਕੀ ਬੰਨ ਕੇ ਜਦੋਂ ਗਿਆ ਅੰਦਰ, ਸੰਤ ਉੱਠ ਕੇ ਖੜਾ ਹੋ ਗਿਆ। ਮੈਂ ਕਿਹਾ ਤੇਰੀ ਪੱਟੀ ਮੇਸ ਹੋ ਜੂ ਨਾਲੇ ਮੇਰੀ, ਤੇਰਾ ਸਤਿਕਾਰ ਇਹਦੇ ਵਿੱਚ, ਤੂੰ ਕਦੇ ਖੜਾ ਉੱਠ ਕੇ ਮੈਨੂੰ ਦੇਖ ਕੇ? ਹੈਂ ਤੁਸੀਂ ਵੱਡੇ ਹੋ, ਮਖਾਂ ਹੁਣ ਤਾਂ ਤੇਰੀ ਢੋਲਕੀ ਵਾਲਾ ਮੈਨੂੰ ਹੇਠਾਂ ਬਹਿਣ ਤੇ ਤੂੰ ਉੱਪਰ ਬਹਿ ਜਾ ਆਰਾਮ ਨਾਲ, ਟਕਾ ਲੈ ਮੱਥੇ ਮੁੱਥੇ, ਤੇਰੀ ਇਹੀ ਇੱਛਾ ਸੀ। ਚਲੋ ਕਾਮਯਾਬ ਹੋ ਗਿਆ ਸੀ, ਆਪਾਂ ਕੀ ਲੈਣਾ ਕਿਸੇ ਤੋਂ। ਤੇ ਮਹਾਰਾਜ ਕਿਰਪਾ, ਪਰ ਉਹ ਮੇਰਾ ਸਤਿਕਾਰ ਇੰਨਾ ਕਰਦਾ ਰਿਹਾ ਵੀ ਸੰਤ ਬਣ ਕੇ ਹੀ ਉੱਠ ਕੇ ਖੜਾ ਹੋ ਜਾਂਦਾ ਸੀ ਦੇਖ ਕੇ, ਜਿਵੇਂ ਪੁਲਿਸ ਅਫਸਰ ਜਾਂ ਦੂਸਰੇ ਵੱਡੇ ਅਫਸਰ ਨੂੰ ਦੇਖ ਕੇ ਖੜੇ ਹੋ ਜਾਂਦੇ ਆ। ਤੇ ਇੱਕ ਦਿਨ ਕਹਿੰਦਾ ਸ਼ਬਦ ਪੜਿਆ ਉਹਨੇ, ਕਹਿੰਦਾ ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵਾਂ ਕੇ ਰੰਗ ਵਾਲੀ। ਇਹ ਜਿਹੜੀ ਪੰਕਤੀ ਪੜ੍ਹਦਿਆਂ ਪੜ੍ਹਦਿਆਂ, ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਹ ਤੁਰ ਸੁੱਖ ਹੋਏ, ਮੂਤ ਪਲੀਤੀ ਕੱਪੜ ਹੋਏ, ਕਹਿੰਦਾ ਦੇਹ ਸਾਬਣ ਲਈ ਆ ਉਹ ਧੋਏ। ਮੈਂ ਕਿਹਾ ਬਈ ਹੋ ਗਈ ਗੜਬੜ ਹੋਈ, ਮੈਂ ਤਾਂ ਹੀ ਕਹਿੰਦਾ ਸੀ ਵੀ ਸੰਥਿਆ ਕਰ ਲੈ। ਮੈਂ ਬਾਅਦ ਚ ਮੈਂ ਇੱਕ ਪਾਸੇ ਕਰਕੇ ਕਿਹਾ, ਮੈਂ ਕਿਹਾ ਭਾਈ ਸਾਹਿਬ ਵੀ ਵੈਸੇ ਤਾਂ ਹੁਣ ਜਦ ਤੈਨੂੰ ਇੰਨੇ ਲੋਕ ਬ੍ਰਹਮ ਗਿਆਨੀ ਕਹਿਣ ਲੱਗ ਗਏ, ਹੁਣ ਤਾਂ ਪੜ੍ਹਨਾ ਨਹੀਂ ਨਾ ਤਾਂ ਸੁਣਨੀਆਂ ਕਿਸੇ ਵੀ, ਪਰ ਗੜਬੜ ਬਹੁਤ ਵੱਡੀ ਹੁੰਦੀ ਹੈ ਤੇਰੇ ਕੋਲੋਂ, ਤੂੰ ਕੰਮ ਸੀਗਾ ਇੰਨਾ ਕੁ ਤਾਂ ਅੱਖਰ ਦੇਖ ਲੈ, ਆਹ ਕਿਹੜੀ ਗੱਲ ਹੋਈ, ਤੁਸੀਂ ਜਪਜੀ ਸਾਹਿਬ ਵੀ ਗਲਤ ਪੜ੍ਹੀ ਜਾਂਦੇ। ਕਹਿੰਦਾ ਕੀ ਹੋ ਗਿਆ? ਮੈਂ ਕਿਹਾ ਤੇ ਸਾਬਣ ਕਿਹਾ। ਕਹਿੰਦਾ ਹੋਰ ਕੀ ਹੈ? ਮੈਂ ਕਿਹਾ ਸਾਬੂਣ। ਕਹਿੰਦਾ ਉਹ ਕੀ ਹੁੰਦੀ ਹੈ? ਮੈਂ ਕਿਹਾ ਸਾਬਣ। ਕਹਿੰਦਾ ਫਿਰ ਸਾਬਣੇ ਕਹੀ ਆ ਕੀ ਫਰਕ ਪੈ ਗਿਆ? ਮੈਂ ਕਿਹਾ ਵਾਹ ਵੀ ਵਾਹ, ਗਧਾ ਘੋੜਾ ਇੱਕੋ ਹੀ ਹੁੰਦੇ ਨੇ, ਅੱਖਰ ਲਿਖੇ ਸਹੀ ਗਾਵਾਂ। ਇਸ ਕਰਕੇ ਭਾਈ ਜੋ ਅੱਖਰ ਲਿਖੇ ਨੇ, ਕਬੀਰ ਮਾਨਸ ਜਨ ਦੁਲੰਭ ਹੈ, ਦੁਰਲੱਭ ਨਹੀਂ ਕਹਿਣਾ ਇੱਥੇ, ਜੋ ਅੱਖਰ ਲਿਖੇ ਨੇ ਉਹ ਹੀ ਬੋਲਣੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ ਗਿਰਹਿ, ਹਾਹਾ ਗਿਆ ਇਹਦੇ ਨਾਲ, ਬਹੁਰ ਨੰਡ ਲਾਗੈ ਡਾਰ। ਡਾਰ ਨਾਮ ਪੰਛੀਆਂ ਦੀਆਂ ਡਾਰਾਂ ਵੀ ਹੁੰਦੇ ਨੇ, ਅਰਥ ਇੱਕ ਪੰਕਤੀ ਦੇ ਕਈ ਕੀ ਹੁੰਦੇ ਆ, ਪਰ ਦਾਨੇ ਕਹਿੰਦੇ ਨੇ ਜਥਾ ਪ੍ਰਕਰਨ ਤਥਾ ਅਰਥ। ਪ੍ਰਕਰਨ ਦੇ ਕੀ ਕਹਿੰਦਾ? ਭਾਈ ਸੰਤੋਖ ਸਿੰਘ ਨੇ 16 ਵਾਰੀ ਬਾਜ ਸ਼ਬਦ ਵਰਤਿਆ ਇੱਕੋ ਕਵਿਤ ਵਿੱਚ, ਇੱਕ ਲਾਈਨ ਦੇ ਵਿੱਚ 4 ਵਾਰੀ ਬਾਜ 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 4 ਵਾਰੀ ਵਰਤਦਾ, ਤੇ 4 ਲਾਈਨਾਂ ਨੇ, ਇਹ 16 ਵਾਰੀ ਬਾਜ ਵਰਤਦਾ। ਪਰ ਬਲਿਹਾਰ ਜਾਈਏ ਭਾਈ ਸੰਤੋਖ ਸਿੰਘਾ, 16 ਦੇ 16 ਅਰਥ ਵੱਖਰੇ ਵੱਖਰੇ ਨੇ, ਇਸ ਕਰਕੇ ਪ੍ਰਕਰਨ ਦੇ ਅਨੁਸਾਰ ਲੜੀ ਜੁੜਦੀ ਚਲੀ ਜਾਂਦੀ ਹੈ। ਤੇ ਇੱਥੇ ਡਾਰ ਦਾ ਅਰਥ ਡਾਲੀ, ਟਹਿਣੀ, ਟਹਿਣੀ ਦੇ ਨਾਲ ਫਲ ਲੱਗਿਆ ਹੁੰਦਾ। ਦ੍ਰਿਸ਼ਟਾਂਤ ਦਿੱਤਾ ਕਬੀਰ ਸਾਹਿਬ ਨੇ, ਬਹਸ ਗੱਲ ਕੀਤੀ ਹੈ ਅੰਦਰ ਦੀ, ਗੁਰਬਾਣੀ ਚ ਇਸੇ ਤਰ੍ਹਾਂ ਸਾਰੀ ਬਾਹਰ ਦੀ ਗੱਲ ਕਰਕੇ ਅੰਦਰ ਦੀ ਗੱਲ ਸਮਝਾਈ ਹੈ ਸਾਰੀ। ਹੁਣ ਕਈ ਵਾਰ ਤਾਂ ਸਾਡੇ ਵਿੱਚ ਇਹੋ ਜਿਹੇ ਗਿਆਨੀ ਪੈਦਾ ਹੋ ਗਏ ਜਿਹੜੇ ਕੇਵਲ ਅੰਦਰ ਦੀ ਗੱਲ ਤਾਂ ਕਰਨੀ ਚਾਹੁੰਦੇ ਆ, ਪਰ ਗੜਬੜ ਇਹ ਹੋ ਜਾਂਦੀ ਹੈ ਬਾਹਰਲਾ ਦ੍ਰਿਸ਼ਟਾਂਤ ਜਿਹੜਾ ਉਹ ਸੂਤ ਨਹੀਂ ਆਉਂਦਾ। ਪਹਿਲਾਂ ਦ੍ਰਿਸ਼ਟਾਂਤ ਬਾਹਰਲਾ ਸਮਝ ਲਓ। ਜੇ ਬਿਰਸ਼ ਹੁੰਦਾ ਤਾਂ ਬਿਰਸ਼ਾਂ ਦਾ ਦ੍ਰਿਸ਼ਟਾਂਤ ਗੁਰਬਾਣੀ ਵਿੱਚ ਆ ਗਿਆ। ਜੇ ਨਦੀਆਂ ਹੁੰਦੇ ਨੇ, ਸਮੁੰਦਰ ਹੁੰਦੇ ਨੇ, ਹੰਸ ਹੁੰਦੇ ਨੇ, ਪੰਛੀ ਹੁੰਦੇ ਨੇ, ਕੁੱਤੇ ਹੁੰਦੇ ਨੇ, ਸੂਰ ਹੁੰਦੇ ਨੇ, ਗਧੇ ਹੁੰਦੇ ਨੇ, ਤਾਂ ਉਹਨਾਂ ਦੇ ਦ੍ਰਿਸ਼ਟਾਂਤ ਆ ਗਏ। ਜੇ ਪ੍ਰੇਤ ਹੁੰਦੇ ਨੇ ਸੰਸਾਰ ਵਿੱਚ ਤਾਂ ਪ੍ਰੇਤ ਦਾ ਦ੍ਰਿਸ਼ਟਾਂਤ ਦਿੱਤਾ। ਤੇ ਹੁਣ ਵਾਲੇ ਗਿਆਨਾਂ ਸੂ ਜੰਪੇ ਜਿਹੜੇ ਕਹਿੰਦੇ ਪ੍ਰੇਤ ਨਹੀਂ ਹੁੰਦਾ, ਆ ਡਰਾਮੇ ਵੀ ਇਹੋ ਜਿਹੇ ਕਰਨ ਆ ਗਏ ਜਿਹੜੇ ਕਹਿੰਦੇ ਨਹੀਂ ਜੀ ਇਹ ਹੁੰਦਾ ਨਹੀਂ, ਇਹ ਤਾਂ ਐਵੇਂ ਪ੍ਰੇਤ ਬਿਰਤੀ ਹੁੰਦੀ ਹੈ। ਤੁਹਾਨੂੰ ਕੌਣ ਰੋਕਦਾ ਇਹ ਕਹਿਣ ਤੋਂ ਵੀ ਪ੍ਰੇਤ ਬਿਰਤੀ ਹੁੰਦੀ ਹੈ? ਪ੍ਰੇਤ ਵਰਗੀ ਬਿਰਤੀ ਹੋ ਸਕਦੀ ਹੈ ਮਨੁੱਖ ਦੀ, ਲੇਕਿਨ ਪ੍ਰੇਤ ਵੀ ਤਾਂ ਹੁੰਦਾ। 84 ਲੱਖ ਜੋਨ ਚ ਇੱਕ ਜੋਨ ਹੈ, ਤੂੰ ਗੁਰਬਾਣੀ ਦਾ ਖੰਡਨ ਕਿਵੇਂ ਕਰੇਗਾ? ਪ੍ਰੇਤ ਜੋਨ ਹੋਏ ਬਲ ਬਲ ਉਤਰੈ, ਜੇ ਤੂੰ ਆਹ ਕਰੇਗਾ ਤੇਰੀ ਪ੍ਰੇਤ ਜੋਨ, ਜੇ ਤੇਰੀ ਮਕਾਨ ਵਿੱਚ ਸੁਰਤੀ ਰਹੇਗੀ, ਜੁਨਾ ਹੁੰਦੀਆਂ ਨੇ। ਕਬੀਰ ਸਾਹਿਬ ਕਹਿੰਦੇ 84 ਲੱਖ ਜੋਨ ਦੇ ਵਿੱਚ ਦੁਰਲੱਭ ਹੈ ਮਨੁੱਖ ਸਰੀਰ। ਦੁਰਲੱਭ ਦਾ ਅਰਥ ਦੁਰਲੱਭ ਕਰਨਾ, ਤੇ ਦੁਰਲੱਭ ਦਾ ਵੀ ਉਹੀ ਅਰਥ ਬਣਿਆ, ਦੁਰਲੱਭ ਦਾ ਵੀ ਉਹ ਬਣਿਆ ਜਿਹੜਾ ਬਹੁਤ ਦੁਰਗੀ ਦੁਸਤਰ ਕਠਿਨ ਬੜੀ ਮੁਸ਼ਕਲ ਦੇ ਨਾਲ ਲੱਭਿਆ ਹੋਵੇ। ਲੱਭ ਦਾ ਅਰਥ ਹੈ ਪ੍ਰਾਪਤ ਹੋਣਾ, ਜਿਹੜਾ ਬਹੁਤ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਹੋਵੇ, ਕਹਿੰਦੇ ਮਨੁੱਖ ਉਹ ਸਰੀਰ ਹੈ। ਅਰ ਯਾਦ ਰੱਖੀ ਅੱਜ ਤੂੰ ਇਹ ਸਰੀਰ ਹੰਢਾ ਰਿਹਾ ਮਨੁੱਖ ਸਰੀਰ ਵਾਲਿਆ, ਜਿੱਦਣ ਤੇਰੇ ਕੋਲੋਂ ਚਲਾ ਗਿਆ, ਜਿਨ੍ਹਾਂ ਦੇ ਕੋਲੋਂ ਚਲਾ ਗਿਆ, ਪਛਤਾਵੇ ਤੋਂ ਬਿਨਾਂ ਕੱਖ ਵੀ ਨਹੀਂ ਲੈ ਕੇ ਗਏ ਸੰਸਾਰ ਤੋਂ, ਨਾ ਪੁੱਤਰ ਨਾ ਧੀਆਂ ਨਾ ਧਨ ਨਾ ਮਕਾਨ ਨਾ ਵਡਿਆਈ, ਕੁਛ ਨਹੀਂ ਗਈ, ਕੇਵਲ ਗਈ ਤਾਂ ਉਹਨਾਂ ਦੀ ਜਿੰਨੀ ਕੁ ਕਮਾਈ ਕੀਤੀ ਸੀ, ਤੇ ਹੁਣ ਪਛਤਾਵਾ, ਜਿਨ੍ਹਾਂ ਨੇ ਬਿਲਕੁਲ ਕਮਾਈ ਨਹੀਂ ਕੀਤੀ ਪਛਤਾਵਾ ਹੀ ਪਛਤਾਵਾ ਰਹਿ ਗਿਆ ਵੀ ਉਹ ਕੁਛ ਵੀ ਨਾ ਕੀਤਾ। ਫਿਰ ਉਹਨਾਂ ਵਾਸਤੇ ਪੰਕਤੀ ਚੱਲਿਓ ਜਵਾਰੀ, ਦੋਵੇਂ ਹੱਥ ਚਾੜ, ਦੋਨੇ ਹੱਥ ਚਾੜ ਕੇ ਚੱਲੇ। ਤੇ ਕਬੀਰ ਸਾਹਿਬ ਕਹਿੰਦੇ ਕਬੀਰ ਮਾਨਸ ਜਾਣ ਦੁਲੰਭ ਹੈ, ਹੋਏ ਨਾ ਵਾਰ ਵਾਰ, ਵਾਰ ਵਾਰ ਨਹੀਂ ਹੋਏਗਾ, ਜਿਉਂ ਹੁਣ ਦ੍ਰਿਸ਼ਟਾਂਤ ਹੈ, ਜਿਉਂ ਆ ਗਿਆ ਨਾ ਜਿਵੇਂ, ਆਪਾਂ ਮਿਸਾਲ ਦੇਣੇ ਕਹਿੰਦੇ ਵੀ ਜਿਸ ਤਰ੍ਹਾਂ ਬਈ ਐ ਗੱਲ ਕਰਕੇ ਕਰਦੇ ਹਾਂ, ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਜਿਉਂ ਵਨ ਫਲ ਪਾ ਕੇ ਭੋਏ ਗਿਰੈ, ਦੌਰ ਬਹੁਰ ਨਾ ਲੱਗ ਗਿਆ। ਜਿਸ ਤਰ੍ਹਾਂ ਦ੍ਰਿਸ਼ਟਾਂਤ ਦਿੱਤਾ ਹੈ ਵੀ ਜੰਗਲ ਦੇ ਵਿੱਚ ਜਾਂ ਬਾਗ ਦੇ ਵਿੱਚ ਜਿੱਥੇ ਬੂਟੇ ਖੜੇ ਆ, ਕਿਤੇ ਵੀ ਹੈ ਬਿਰਸ਼, ਫਲ ਪੱਕ ਕੇ ਝੜ ਗਿਆ, ਮੁੜ ਕੇ ਫਲ ਉਸ ਟਾਹਣੀ ਨਾਲ ਲੱਗਾ ਹੈ ਨਹੀਂ, ਅੱਜ ਤੱਕ ਨਾ ਲੱਗੇਗਾ। ਦੁੱਧਾਂ ਦੀ ਵੀ ਇਹੀ ਬਾਤ ਹੈ, ਇੱਕ ਵਾਰੀ ਥਣਾਂ ਚੋਂ ਗਾਂ ਹੈ, ਮੱਝ ਹੈ, ਕੋਈ ਵੀ ਹੈ, ਜਿਹੜੇ ਜਿੱਥੋਂ ਵੀ ਦੁੱਧ ਦੇ ਸੋਮਿਆਂ ਤੋਂ ਦੁੱਧ ਆ ਰਿਹਾ, ਇੱਕ ਵਾਰੀ ਦੁੱਧ ਬਾਹਰ ਨਿਕਲ ਗਿਆ, ਮੁੜ ਕੇ ਅਸਥਨਾ ਵਿੱਚ ਵਾਪਸ ਨਹੀਂ ਆਏਗਾ। ਜਿਹੜੇ ਸਵਾਸ ਇੱਕ ਵਾਰੀ ਨਿਕਲ ਗਏ, ਵਾਪਸ ਕਦਾਚਿਤ ਨਹੀਂ ਆਏਗੇ, ਗਏ ਹੋ ਤਾਂ। ਇਸ ਕਰਕੇ ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬਹੁਰ ਨਾ ਲੱਗੇਗਾ। ਜਦੋਂ ਵੀ ਮੈਂ ਇਸ ਪੰਕਤੀ ਦੀ ਵਿਚਾਰ ਕਰਦਾ, ਮੇਰੇ ਜਥੇ ਦੇ ਅੰਦਰ, ਵਿਦਿਆਲੇ ਦੇ ਅੰਦਰ ਇੱਕ ਵਿਦਿਆਰਥੀ ਭਾਈ ਹਰਦੇਵ ਸਿੰਘ, ਬਹੁਤ ਸੂਝਬੂਝਤਾ ਵਾਲਾ, ਔਰ ਜਿਹੜਾ ਆਪਣੇ ਸੁਭਾਅ ਤੇ ਇੱਕ ਵੱਖਰੀ ਛਾਪ ਛੱਡ ਗਿਆ ਸਾਡੇ ਜਥੇ ਵਿੱਚ, ਉਹ ਸਪੇਨ ਦੇ ਅੰਦਰ ਜਾ ਕੇ ਮੁੱਖ ਗ੍ਰੰਥੀ ਜਿੱਥੇ ਵੀ ਗਿਆ ਕਥਾ ਕੀਤੀ। ਭਾਈ ਗੁਰਵੀਰ ਸਿੰਘ ਸਾਰਿਆਂ ਮੁਲਕਾਂ ਦੇ ਵਿੱਚ ਚਲੋ ਪੜ੍ਹ ਕੇ ਸਿੰਘ ਗਏ ਹੋਏ ਆ, ਪਰ ਮੈਂ ਉਹਦੀ ਗੱਲ ਇਸ ਕਰਕੇ ਕਰਦਾ, ਉਹ ਜਦੋਂ ਵੀ ਕੋਈ ਸ਼ੰਕਾ ਸਮਝਣ ਵਾਸਤੇ ਕਰਦਾ ਸੀ ਤਾਂ ਉਹ ਸ਼ੰਕਾ ਬੜੀ ਮਜ਼ਬੂਤ ਹੁੰਦੀ ਸੀ ਉਸਦੀ। ਕਿਤੇ ਕਿਤੇ ਐਸੇ ਵਿਦਿਆਰਥੀ ਹੁੰਦੇ ਆ। ਮੈਨੂੰ ਕਹਿੰਦਾ ਇੱਕ ਦਿਨ, ਕਹਿੰਦਾ ਬਾਬਾ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ। ਮੈਂ ਕਹਾਂ ਦੱਸੋ। ਕਹਿੰਦਾ ਜੀ ਕਬੀਰ ਸਾਹਿਬ ਨੇ ਜੋ ਕਿਹਾ ਵੀ ਦੇਖੋ ਮੈਨੂੰ ਖਿਮਾ ਕਰਿਓ, ਮੈਂ ਕਿਤੇ ਇਹ ਨਾ ਸਮਝੋ ਮੈਂ ਗੁਰਬਾਣੀ ਤੇ ਕਿੰਤੂ ਕਰਦਾ, ਇਹ ਤਾਂ ਤੁਹਾਨੂੰ ਵਿਸ਼ਵਾਸ ਹੈ ਨਾ ਵੀ ਬਾਣੀ ਤੇ ਕਿੰਤੂ ਨਹੀਂ ਮੈਂ ਕਰ ਸਕਦਾ। ਮੈਂ ਕਿਹਾ ਬਿਲਕੁਲ। ਕਹਿੰਦਾ ਪਰ ਜੇ ਮੇਰੇ ਕੋਲ ਕੋਈ ਮੈਨੂੰ ਕਿੰਤੂ ਕਰੇ ਫਿਰ ਉਸ ਵੇਲੇ ਖਬਰ ਹੈ ਮੈਂ ਕਿੱਥੇ ਹੋਊਂਗਾ, ਮੈਂ ਤੁਹਾਨੂੰ ਪੁੱਛਣਾ ਹੋਊਂਗਾ ਬਸ ਉਸ ਵੇਲੇ। ਮੈਂ ਅੱਜ ਹੀ ਪੁੱਛਦਾ, ਮੈਂ ਉਹ ਕਿੰਤੂ ਆਪਣੇ ਕੋਲੋਂ ਹੀ ਕਿਉਂ ਨਾ ਕਰਦਾ ਜਿਹੜਾ ਕੋਈ ਪੁੱਛ ਸਕਦਾ। ਮੈਂ ਕਿਹਾ ਦੱਸੋ। ਕਹਿੰਦਾ ਕਬੀਰ ਸਾਹਿਬ ਨੇ ਕਿਹਾ ਜਿਉਂ ਬਨ ਫਲ ਪਾਕੇ ਭੋਏ ਗਏ। ਮੈਂ ਕਿਹਾ ਠੀਕ ਹੈ। ਕਹਿੰਦਾ ਜੀ ਕੱਚਾ ਫਲ ਡਿੱਗ ਜਾਵੇ ਫਿਰ ਉਹ ਟਾਣੀ ਨਾਲ ਲੱਗ ਜਾਂਦਾ ਹੁੰਦਾ। ਮੈਂ ਕਿਹਾ ਵਾਹ ਹਰਦੇਵ ਸਿੰਘ, ਇਹ ਹੈ ਇੱਕ ਐਸੀ ਗੱਲ ਕੰਮ ਦੀ ਤੂੰ ਕੀਤੀ ਹੈ, ਤੂੰ ਜਿਹਦੇ ਕੋਲੋਂ ਪੜਿਆ ਉਹਨੂੰ ਇੱਕ ਵਾਰੀ ਚੱਕਰ ਚ ਪਾ ਤਾ, ਸੋਚਣ ਦੇ ਮਜਬੂਰ ਕਰ ਦਿੱਤਾ। ਮੈਂ ਕਿਹਾ ਇੱਕ ਤੈਨੂੰ ਪਤਾ ਮੇਰੇ ਸੁਭਾਅ ਦਾ, ਜਿਹੜੀ ਗੱਲ ਮੈਨੂੰ ਨਾ ਆਉਂਦੀ ਹੋਵੇ ਮੈਂ ਕਦੇ ਉਹਨੂੰ ਗੋਲਮੋਲ ਨਹੀਂ ਕੀਤਾ ਤੇ ਸਪਸ਼ਟ ਅੱਖਰਾਂ ਚ ਕਹਿ ਦਿੱਤਾ ਵੀ ਇਹ ਮੈਨੂੰ ਆਉਂਦਾ ਨਹੀਂ। ਪਰ ਇਹਦੇ ਲਈ ਮੈਂ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਵੀ ਮੈਨੂੰ ਆਉਂਦਾ ਨਹੀਂ, ਮੈਨੂੰ ਥੋੜਾ ਜਿਹਾ ਸੋਚ ਲੈਣ ਦੇ, ਜੇ ਨਾ ਆਇਆ ਤੇ ਫਿਰ ਆਪਾਂ ਕੋਈ ਹੋਰ ਦਰ ਖੜਕਾਵਾਂਗੇ ਜਾ ਕੇ ਆਪਦੇ ਬਟੇ। ਮੈਂ ਥੋੜਾ ਚਿਰ ਜਿਸ ਵੇਲੇ ਅੰਦਰਲਾ ਜਿਹੜਾ ਮਹਾਂਪੁਰਖਾਂ ਦਾ ਖਜ਼ਾਨਾ ਜਮ੍ਹਾਂ ਹੋਇਆ ਹੈ, ਸੱਜੇ ਖੁੱਬੇ ਇੱਧਰ ਉੱਧਰ ਦੇਖਿਆ, ਲੱਭਿਆ ਲੁਭੇ ਕੁਛ, ਗੁਰੂ ਨਾਨਕ ਨੇ ਕਿਰਪਾ ਕੀਤੀ ਤਾਂ ਗੱਲ ਦਿਮਾਗ ਵਿੱਚ ਆ ਗਈ। ਮੈਂ ਕਿਹਾ ਹਰਦੇਵ ਸਿੰਘ ਇਹ ਗੱਲ ਕਬੀਰ ਸਾਹਿਬ ਦੀ ਸਹੀ ਹੈ ਤੇ ਤੇਰੇ ਵਾਲੀ ਗਲਤ ਹੈ। ਕਹਿੰਦਾ ਜੀ ਦੱਸੋ। ਮੈਂ ਕਿਹਾ ਕਬੀਰ ਸਾਹਿਬ ਨੂੰ ਪਤਾ ਸੀ ਵੀ ਆਉਣ ਵਾਲਾ ਸਮਾਂ ਵਿਗਿਆਨਕ ਯੁੱਗ ਦਾ ਹੈ। ਕਬੀਰ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਕਲਮਾਂ ਕਰਕੇ ਪੌਦੇ ਜੋੜ ਦਿਆ ਕਰਨਗੇ ਇੱਕ ਦੂਜੇ ਦੇ ਨਾਲ, ਉਹ ਇਸ ਕਰਕੇ ਜੁੜ ਜਾਂਦੇ ਨੇ, ਕੱਚੇ ਹੁੰਦੇ ਨੇ ਦੋਨੇ, ਜੜ ਹੋ ਰਿਹਾ ਉੱਪਰ ਪੌਦਾ ਹੋ ਰਿਹਾ ਕਲਮ ਕੀਤੀ ਹੈ ਉਹ ਜੁੜ ਜਾਂਦਾ, ਹੇਠਾਂ ਦੇ ਜੜ ਹੋ ਰਿਹਾ ਤੇ ਉੱਤੇ ਅੰਬ ਕੁਛ ਹੋਰੇ ਲੱਗ ਜਾਂਦਾ, ਕਲਮੀ ਅੰਬ ਕਹਿੰਦੇ ਨੇ ਉਹਨੂੰ, ਕਲਮ ਕੀਤਾ ਹੋਇਆ, ਦੇਰੀ ਕਲਮ ਕੀਤੀ ਹੋਈ, ਪਿਉਂਦ ਦੀ ਵੀਰ ਜਿਹਨੂੰ ਕਹਿੰਦੇ ਪਿਉਂਦ। ਮੈਂ ਕਿਹਾ ਇਸੇ ਤਰ੍ਹਾਂ ਜੇ ਕਬੀਰ ਇੱਥੇ ਕੱਚੀ ਗੱਲ ਛੱਡ ਦਿੰਦਾ ਤਾਂ ਬਈ ਕੋਈ ਵਿਗਿਆਨੀ ਤਾਜ਼ਾ ਟੁੱਟਿਆ ਹੋਇਆ ਕੱਚਾ ਫਲ ਕਿਸੇ ਤਰੀਕੇ ਦੇ ਨਾਲ ਜੋੜ ਸਕਦਾ ਸੀ ਔਰ ਜੁੜ ਸਕਦਾ ਉਹ ਕੱਚਾ ਫਲ, ਲੇਕਿਨ ਜਦੋਂ ਟਹਿਣੀ ਸੁੱਕ ਜਾਏ, ਸੁੱਕਣ ਤੋਂ ਬਾਅਦ ਉਹ ਫਲ ਟੁੱਟ ਜਾਏ, ਮੁੜ ਕੇ ਜੋੜਨ ਵਾਲਾ ਜੰਮਿਆ ਕੋਈ। ਕਹਿੰਦੇ ਜੀ ਹੁਣ ਮੇਰੀ ਤਸੱਲੀ। ਇਸ ਕਰਕੇ ਕਬੀਰ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਕਿ ਸੰਸਾਰ ਇੱਕ ਵਿਰਸ਼ ਹੈ, ਹਰ ਮਨੁੱਖ 84 ਲੱਖ ਜੋਨ ਇਸ ਵਿਰਸ਼ ਦੇ ਪੱਤੇ ਹਨ, ਪੱਤੇ ਫਲ ਨਹੀਂ। ਮਨੁੱਖ ਸਰੀਰ ਇਸ ਵਿਰਸ਼ ਦਾ ਬੜਾ ਕੀਮਤੀ ਫਲ ਹੈ। ਦੇਖੋ ਵਿਰਸ਼ ਦੀ ਕੀਮਤ ਹੀ ਫਲ ਤੇ ਹੈ, ਸੰਸਾਰ ਦੀ ਕੀਮਤ ਮਨੁੱਖ ਸਰੀਰ ਦੇ ਨਾਲ ਹੈ, ਸਭ ਤੋਂ ਕੀਮਤੀ ਫਲ ਹੈ। ਪਰ ਤੂੰ ਯਾਦ ਰੱਖੀ ਸੰਸਾਰ ਦੀ ਵਿਰਸ਼ ਨਾਲ, ਤੇਰੀ ਪ੍ਰਾਰਭ ਦੀ ਟਹਿਣੀ ਦੇ ਨਾਲ, ਤੇਰੀ ਉਮਰ ਦੀ ਟਹਿਣੀ ਦੇ ਨਾਲ ਆ ਤੇਰਾ ਮਨੁੱਖਾ ਸਰੀਰ ਜੁੜਿਆ ਹੋਇਆ। ਉਹ ਜਿੱਦਣ ਤੇਰੀ ਉਮਰ ਦੀ ਟਾਹਣੀ ਸੁੱਕ ਗਈ, ਜਿੱਦਣ ਤੇਰੀ ਪ੍ਰਾਰਭ ਮੁੱਕ ਗਈ, ਦਰਮ ਦੇ ਕੇ ਧਰਤੀ ਤੇ ਡਿੱਗ ਜਾਣਾ ਤੇ ਬਹਾਨਾ ਕੋਈ ਬਣ ਜਾਏ ਤੇ ਮੁੜ ਕੇ ਤੈਨੂੰ ਮਨੁੱਖਾ ਸਰੀਰ ਨਹੀਂ ਮਿਲਣਾ। ਬਹੁਰ ਨਾ ਲਾਗੇ ਡਾਲ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਲ। ਅੱਜ ਦਾ ਸਮਾਂ ਸਮਾਪਤ ਹੁੰਦਾ, ਕੱਲ ਨੂੰ ਬੁੱਧਵਾਰ ਹੈ ਜੀ, ਕੱਲ ਨੂੰ ਬੁੱਧਵਾਰ ਮੇਰਾ ਰੱਖਿਆ ਹੋਇਆ ਭਾਈ, ਥੋੜਾ ਜਿਹਾ ਸਿਹਤ ਵਾਸਤੇ, ਬਾਕੀ ਦੇ ਦਿਨਾਂ 'ਚ ਤਾਂ ਕਥਾ ਹੁੰਦੀ ਰਹਿੰਦੀ ਹੈ, ਬੁੱਧਵਾਰ ਵਾਲੇ ਦਿਨ ਥੋੜ੍ਹੀ ਜਿਹੀ ਸਿਹਤ ਦੀ ਕਥਾ ਵੀ ਹੁੰਦੀ ਰਹਿੰਦੀ ਹੈ। ਉਹ ਜਿੱਥੇ ਵੀ ਮੈਂ ਜਾਂਦਾ ਉੱਥੇ ਇਹ ਦਿਨ ਪੱਕੇ ਹੀ ਰੱਖਿਆ ਹੋਇਆ। ਇਸ ਕਰਕੇ ਜਿਨ੍ਹਾਂ ਨੂੰ ਕੁਝ ਨੋਟ ਕਰਨਾ ਹੈ ਉਹ ਆਪਣੇ ਕਾਗਜ਼ ਤੇ ਪੈਨ ਨਾਲ ਲੈ ਕੇ ਆਇਓ, ਬਾਅਦ ਦੇ ਵਿੱਚ ਫਿਰ ਮੈਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ, ਜੋੜੇ ਨਹੀਂ ਪਾਉਣ ਦਿੰਦੇ। ਬਾਬਾ ਜੀ ਮੈਂ ਭੁੱਲ ਗਿਆ, ਦੱਸਿਓ ਤਾਂ ਦੁਬਾਰੇ। ਫਿਰ ਉਹ ਮੇਰੇ ਲਈ ਫਿਰ ਇੰਨੀ ਇੰਟਰਵਿਊ ਦੇਣੀ ਬਹੁਤ ਔਖੀ ਹੈ, ਨਾ ਫੋਨ ਤੇ ਗੱਲ ਹੁੰਦੀ ਹੈ, ਇਸ ਕਰਕੇ ਇੱਕੋ ਵਾਰੀ ਮੁਕਾ ਲੈਣਾ ਕੰਮ। ਮੈਂ ਸਹਿਜ ਭਾਰ ਨਾਲ ਦੱਸੂ ਤੇ ਲਾਭ ਉਠਾਓ ਭਾਈ ਜਿਨ੍ਹਾਂ ਨੇ, ਔਰ ਤੁਹਾਡੇ ਵਿੱਚ ਬੈਠੇ ਭਾਈ ਸਾਹਿਬ ਜਿਨ੍ਹਾਂ ਨੇ ਵੱਡਾ ਲਾਭ ਉਠਾਇਆ, ਇਹ ਤਾਂ ਮੇਰੀ ਯਾਦ ਹੀ ਰਹਿੰਦੇ ਹੈ, ਜਿਨ੍ਹਾਂ ਨੇ ਆਪਣੀ ਨਿਗਾਹ ਵਧਾਈ ਤੇ ਰਿਕਾਰਡ ਪੈਦਾ ਕਰ ਦਿੱਤਾ। ਖਾਧੀ ਕਿਸੇ ਹੋਰ ਚੀਜ਼ ਵਾਸਤੇ ਤਰਫਲਾ ਤੇ ਨਿਗਾਹ ਵੀ ਵਧ ਗਈ। ਇਹ ਆਪਾਂ ਗੱਲਾਂ ਕਰਾਂਗੇ ਕੱਲ ਨੂੰ ਤੇ ਕੁਝ ਪ੍ਰਕਰਨ ਨੂੰ ਵੀ ਅੱਗੇ ਤੋਰਾਂਗੇ ਤੇ ਇਹਦੇ ਨਾਲ ਘਟ ਵਸੈ ਚਰਨਾਰਵਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਦੇਹੀ ਦੁਆਲੇ ਵੀ ਇਹ ਵੀ ਗੁਰਮਤ ਹੈ ਕਿ ਦੇਹ ਨੂੰ ਤੰਦਰੁਸਤ ਕਿਵੇਂ ਰੱਖ ਸਕਦੇ ਹਾਂ। ਬਹੁਤੀਆਂ ਬਿਮਾਰੀਆਂ ਅਸੀਂ ਆਪਣੀ ਗਲਤੀ ਦੇ ਕਾਰਨ ਛੇੜੀਆਂ ਹੋਈਆਂ ਹਨ, ਉਹਨਾਂ ਦੀ ਵਾਰੀ ਵਿਚਾਰ ਕੱਲ ਹੋਏਗੀ। ਆਓ ਹੁਣ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ ਨੂੰ ਫੇਰ ਇਸੇ ਪ੍ਰਕਰਨ ਤੇ ਕੁਝ ਸਿਹਤ ਵਾਸਤੇ ਵਿਚਾਰਾਂ ਜੈਸੀਆਂ ਗੁਰੂ ਕਰਾਏਗਾ ਤੇ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਫਤਿਹ ਵੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।